साइज से हर ब्रांड का टीवी विद द लोएस्ट प्राइसेस इन द टाउन सिर्फ ब्रैम्पटन टीवी एंड अप्लायंसेस पे. ब्रैम्पटन टीवी एंड अप्लायंसेस 801 बोवे ड्राइव वेस्ट ब्रैम्पटन या कॉल करो 905-450-2828-905-450-2828.
स्वीट फैक्टरी दी तक गाली कुजोरे तुम्हा पया जे चारे पासे तुसी भी आओ 1850 Albion Road in Rexdale 416213-1165.
एशियन फूड सेंटर दी सारिया ही लोकेशंस ते 17 मई तो 26 मई तक लग चुकी है विक्टोरिया डे सेल. 350 ग्राम क्वालिटी पनीर $2.99, 10 पाउंड आशीर्वाद मल्टीग्रेन आटा $9.99, 10 पाउंड इंडिया गेट रोजाना राइस $11.99, 400 ग्राम दीप आलू टिक्की $2.99, 1 लीटर एपी फिज $1.99. एशियन फूड सेंटर दी सारिया ही लोकेशंस ते तुसी ताजे फल फ्रूट सब्जियां भांडे अते मिठाइयां भी ले सकदे हो. ज्यादा जानकारी लई कॉल एट एशियन फूड सेंटर एट 416-740-326.
रोडमास्टर ट्रक ड्राइविंग स्कूल. जी हाँ, तुसी ठीक सुनिया, रोडमास्टर ट्रक ड्राइविंग स्कूल ट्रक सिखण दे चाहवाना नु हर लेवल दी उच्च सिखलाई अते पास होण तक ट्रेनिंग अते सिख्या देण लई वचनबद्ध है. तुहाडी सहूलत मुताबिक फ्लेक्सिबल टाइमिंग, वेरी इजी फाइनेंसिंग अते उच्च दर्जे दे ट्रक अते ट्रेन नाल लैस स्कूल तो ट्रक सिखलाई लैण लई हुणे ही रोडमास्टर ट्रक ड्राइविंग स्कूल नाल 647-550-5913 ते संपर्क करो. एक बार फिर 647-550-5913 रोडमास्टर ट्रक ड्राइविंग स्कूल.
लाइफ विजिटर डिसेबिलिटी मॉर्गेज इंश्योरेंस लैंड लई राजपाल ब्राड दा नाम हमेशा याद रखो. इंश्योरेंस दे खेतर विच लम्मा तजर्बा रखदे हन राजपाल ब्राड. RRSP या RESP करवानी है. इनकम टैक्स प्लानिंग लई भी राजपाल ब्राड तुहाडी मदद कर सकदे हन.
हेलो, दिस इज राजपाल ब्राड, चार्टर्ड लाइफ अंडरराइटर एंड सर्टिफाइड हेल्थ इंश्योरेंस स्पेशलिस्ट. I've been serving Canadians from the last 20 years for all their individual investments and insurance needs, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
HK Tire Center to cars and trucks se brand new ya old tires le sakde ho.
BF Godrej, Hemcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600 647-295-4600. HK Tire Center.
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ. ਕੀ ਹਾਲ ਹੈ ਜੀ ਤੁਹਾਡਾ? ਮੈਂ ਤਾਂ ਜੀ ਕੱਲ ਪਰਸੋਂ ਦਾ ਫੇਸਬੁੱਕ ਦੇ ਉੱਤੇ, ਪਰਸੋਂ ਦਾ ਨੀ ਕੱਲ ਦਾ, ਫੇਸਬੁੱਕ ਦੇ ਉੱਤੇ ਮੈਸੇਜ ਦੇਖ ਰਿਹਾ। ਵੈਸੇ ਮੈਂ ਰੈਗੂਲਰਲੀ ਨਹੀਂ ਦੇਖਦਾ, ਘੰਟੇ ਕੁ ਬਾਅਦ ਜਦੋਂ ਮੈਂ ਝਾਤੀ ਜੀ ਮਾਰਦਾ ਤਾਂ ਮੈਨੂੰ ਲੱਗਦਾ ਵੀ ਲੋਕ ਬੜੇ ਖੁਸ਼ ਨੇ, ਚਾਅ ਦੇ ਵਿੱਚ ਨੇ, ਹਰੇਕ ਕੋਈ ਸ਼ੇਅਰ ਕਰੀ ਜਾਂਦਾ ਵੀ ਬੈਂਕ ਆਫ ਕੈਨੇਡਾ ਨੇ ਜੀ ਇੰਟਰਸਟ ਰੇਟ ਘਟਾਤਾ। ਹੋਰ ਕੋਈ ਕੰਮ ਹੀ ਨਹੀਂ ਹੋਵੇ ਜਿਵੇਂ ਲੋਕਾਂ ਨੂੰ ਨਾ, ਬਸ ਜੀ 0.25 ਘਟਾਤਾ, ਲੱਗੇ ਹੋਏ ਨੇ ਉਹਨਾਂ ਨੂੰ ਇਹੀ ਕੰਮ ਲੱਗਦਾ। ਇਧਰੋਂ ਮੈਸੇਜ ਆਇਆ, ਉਧਰੋਂ ਆਇਆ, ਇਧਰ ਸਾਡੇ ਵਰਗੇ ਰੇਡੀਓ ਤੇ ਵੀ ਕਰੀ ਜਾਂਦਾ ਘਟਾਤਾ ਜੀ ਘਟਾਤਾ ਘਟਾਤਾ। ਮਤਲਬ ਨਾ ਇਹ ਉਸ ਤਰ੍ਹਾਂ ਬਈ ਜਿਵੇਂ ਕੋਈ ਘੁਸੁੰਨ ਮਾਰੀ ਜਾਵੇ ਕਿਸੇ ਦੇ, ਮਾਰੀ ਜਾਵੇ, ਉਸ ਤੋਂ ਬਾਅਦ 20-25 ਘੁਸੁੰਨ ਮਾਰ ਕੇ ਤੇ ਕਰੂਨ ਦਾ ਫੰਬਾ ਜਾ ਦੇ ਦੇ, ਕਹਿ ਵੀ ਲੈ ਤੇਰੇ ਪੀੜ ਨਾ ਹੁਣ ਘੱਟ ਜੂ ਥੋੜੀ ਜਿਹੀ, ਇਹਨੂੰ ਉੱਤੇ ਲਾ ਲਾ, ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਦੋਸਤੋ 0.25 ਨਾਲ। ਮੈਨੂੰ ਪਤਾ ਤੁਸੀਂ ਸਾਰੇ ਅਸਹਿਮਤ ਹੋਵੋਗੇ ਮੇਰੇ ਨਾਲ, ਸੱਚੀ ਕੋਈ ਫਰਕ ਨਹੀਂ ਪੈਣਾ। ਹੁਣ ਤੁਸੀਂ ਕੈਲਕੂਲੇਸ਼ਨ ਕਰਨ ਲੱਗ ਜਾਓ ਬਈ 1 ਲੱਖ ਦੀ ਮੌਰਗੇ ਦੇ ਪਿੱਛੇ $13 ਘੱਟ ਜਾਣਗੇ। ਇਹ ਕਹਾਵਤ ਉਸੇ ਤਰ੍ਹਾਂ ਹੀ ਹੁੰਦੀ ਹੈ ਜਿਵੇਂ ਕਹਿੰਦੇ ਨਾ ਊਠ ਆ ਵੱਡਾ ਸਾਰਾ, ਉਹਦੇ ਮੂੰਹ ਦੇ ਵਿੱਚ ਜੀਰੇ ਦਾ ਦਾਣਾ ਦੇਤਾ, ਸੱਚੀਓ ਕੋਈ ਫਰਕ ਨਹੀਂ ਪੈਣਾ। ਇਹ ਤਾਂ ਸਿਰਫ ਸਾਨੂੰ ਤਸੱਲੀ ਦਿੱਤੀ ਆ ਬਈ ਕੋਈ ਨੀ, ਚੀਜ਼ਾਂ ਚੁਜ਼ਾਂ ਪਹਿਲਾਂ ਅਸੀਂ ਬਹੁਤ ਮਹਿੰਗੀਆਂ ਕਰਤੀਆਂ, ਮਹਿੰਗੀਆਂ ਹੁਣ ਵੀ ਹੋਣੀਆਂ ਨੇ। ਮੈਂ ਇੱਕ ਦਿਨ ਪਹਿਲਾਂ ਵੀ ਕਿਹਾ ਸੀ ਮਹਿੰਗੀਆਂ ਹੁਣ ਵੀ ਹੋਣੀਆਂ ਨੇ, ਪਰ ਮਹਿੰਗਾਈ ਦੀ ਦਰ ਆ ਜਿਹੜੀ ਉਹ ਥੋੜੀ ਜੀ ਘੱਟ ਸਪੀਡ ਨਾਲ ਮਹਿੰਗੀਆਂ ਹੋਣੀਆਂ ਨੇ। ਕਈ ਭਲੇ ਮਾਨਸ ਬਾਹਲੇ ਹੀ ਸ਼ਰੀਫ ਭੋਲੇ ਭਾਲੇ ਇਹ ਸੋਚੀ ਜਾਂਦੇ ਨੇ ਮਹਿੰਗਾਈ ਘੱਟ ਜਾਣੀ ਆ, ਬਹੁਤ ਘੱਟ ਜਾਣੀ ਆ ਕਹਿੰਦੇ ਜੀ। ਬਸ ਹੁਣ ਸਰਕਾਰ ਨੇ ਧਿਆਨ ਦੇਣਾ ਸ਼ੁਰੂ ਕਰਤਾ, ਲਓ ਜੀ ਹੁਣ ਸਰਕਾਰ ਨੇ ਟੀਚਾ ਪੂਰਾ ਕਰ ਲਿਆ ਆਪਣਾ, ਹੁਣ ਮਹਿੰਗਾਈ ਘੱਟ ਜੂ। ਘਟਣੀ ਘੁਟਣੀ ਨਹੀਂ ਹੈਗੀ ਦੋਸਤੋ, ਇਹਨੂੰ ਸਮਝੋ ਗੱਲ ਨੂੰ। ਮਹਿੰਗਾਈ ਵਧਣ ਦੀ ਰਫਤਾਰ ਜਿਹੜੀ ਬਹੁਤ ਤੇਜ਼ ਹੋਈ ਸੀ, ਛਾਲਾ ਮਾਰ ਕੇ ਵੱਧ ਰਹੀ ਸੀ, ਉਹ ਰਫਤਾਰ ਮਾੜੀ ਜੀ ਘਟੀ ਆ। ਮਹਿੰਗਾਈ ਹੁਣ ਵੀ ਹੋਈ ਜਾਣੀ ਆ, ਚਲੋ ਛੱਡੋ। ਹੁਣ ਕੱਲ ਦੇ ਲੱਗੇ ਹੋਏ ਆ ਰੇਡੀਓ ਹੋਸਟ ਤੇ ਤੁਸੀਂ ਵੀ ਗੱਲਾਂ ਸੁਣ ਸੁਣ ਕੇ ਅੱਕ ਗਏ ਹੋਵੋਗੇ, ਕੰਨ ਪੱਕ ਗਏ ਹੋਣਗੇ ਤੁਹਾਡੇ। ਆਪਾਂ ਹੋਰ ਗੱਲ ਕਰਦੇ ਹਾਂ, ਗੱਲ ਇਹੋ ਜਿਹੀ ਕਰਦੇ ਹਾਂ ਜਿਹੜੀ ਕਿਸੇ ਵੀ ਰੇਡੀਓ ਸਟੇਸ਼ਨ ਵਾਲੇ ਨੇ ਨਹੀਂ ਕੀਤੀ ਹੋਣੀ। ਮੈਨੂੰ ਪਤਾ ਸ਼ਾਇਦ ਕੀਤੀ ਹੋਵੇ, ਹੈਗੇ ਨੇ 1-2 ਰੇਡੀਓ ਸਟੇਸ਼ਨ ਵਾਲੇ ਜਿਹੜੇ ਕਰਦੇ ਆ ਇਹੋ ਜਿਹੀਆਂ ਗੱਲਾਂ, ਪਰ ਇਹ ਜਿਹੀਆਂ ਗੱਲਾਂ ਜਿਹੜੀਆਂ ਜਦੋਂ ਕੀਤੀਆਂ ਜਾਂਦੀਆਂ ਨਾ, ਕਿਉਂਕਿ ਲੋਕ ਉਲਟ ਹੁੰਦੇ ਨੇ ਇਸ ਕਰਕੇ ਘੱਟ ਕਰਦੇ ਨੇ। ਵੈਸੇ ਹਲਕੀ ਫੁਲਕੀ ਗੱਲ ਹੀ ਹੈ, ਹਲਕੀ ਫੁਲਕੀ ਗੱਲ ਇਹ ਹੈ ਤੁਸੀਂ ਪੜ੍ਹੀ ਨਹੀਂ ਹੋਣੀ ਜਾਂ ਤੁਸੀਂ ਪੜ੍ਹ ਕੇ ਨਜ਼ਰ ਅੰਦਾਜ਼ ਕਰਤੀ ਹੋਣੀ ਆ। ਹਲਕੀ ਫੁਲਕੀ ਗੱਲ ਇਹ ਹੈ, ਅੱਛਾ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਦਿਆਂ ਵੀ ਇੰਡੀਆ ਦੀਆਂ ਚੋਣਾਂ ਨਾਲ ਇਸ ਗੱਲ ਦਾ ਬਹੁਤਾ ਮਤਲਬ ਨਹੀਂ ਹੈਗਾ। ਉਹ ਵੀ ਤੁਸੀਂ 2-3 ਦਿਨ ਹੋ ਗਏ ਤੁਹਾਨੂੰ, ਕੋਈ ਕਹਿੰਦਾ ਜੀ ਮੋਦੀ ਸਾਹਿਬ ਜਿੱਤ ਗਿਆ, ਕੋਈ ਕਹਿੰਦਾ ਸੀ ਜਿਵੇਂ ਜਿੱਤਣਾ ਚਾਹੀਦਾ ਸੀ ਉਵੇਂ ਨਹੀਂ ਜਿੱਤੇ, ਕਈ ਕਹਿੰਦੇ ਜਿੱਤ ਤਾਂ ਗਏ ਜੀ, ਆਹ ਹੋ ਗਿਆ ਉਹ ਹੋ ਗਿਆ। ਚਲੋ ਉਹਦਾ ਐਨਾਲਿਸਿਸ ਫਿਰ ਕਿਸੇ ਦਿਨ ਕਰਾਂਗੇ। ਗੱਲ ਇਹ ਹੈ ਵੀ ਮੋਦੀ ਸਾਹਿਬ ਨੇ ਬੜਾ ਠੋਕ ਵਜਾ ਕੇ ਕਿਹਾ ਬਈ ਉਹ ਕਨਵਿੰਸਡ ਨੇ ਵੀ ਉਹ ਬਾਇਓਲੋਜੀਕਲ ਨਹੀਂ ਹਨ। ਸਮਝ ਗਏ ਮਤਲਬ? ਨਹੀਂ ਸਮਝੇ? ਉਹ ਕਹਿੰਦੇ ਬਈ ਰੱਬ ਜੀ ਨੇ, ਗੋਡ ਜੀ ਨੇ ਉਹਨਾਂ ਨੂੰ ਕਹਿੰਦੇ ਉਹ ਕਨਵਿੰਸ ਹੋ ਗਏ ਇਸ ਗੱਲ ਲਈ ਬਈ ਉਹਨਾਂ ਨੂੰ ਗੋਡ ਨੇ ਭੇਜਿਆ, ਰੱਬ ਨੇ ਭੇਜਿਆ। ਕਹਿੰਦੇ ਉਹਨਾਂ ਚ ਐਨਰਜੀ ਇੰਨੀ ਆ, ਉਹ ਕਹਿੰਦੇ ਵੀ ਮੇਰੇ ਚ ਐਨਰਜੀ ਇੰਨੀ ਆ। ਮਤਲਬ ਉਹਨਾਂ ਦੇ ਕਹਿਣ ਦਾ ਅਸਿੱਧਾ ਮਤਲਬ ਇਹ ਆ ਵੀ ਗੋਡ ਨੇ, ਰੱਬ ਨੇ ਉਹਨੂੰ ਥਾਪੜਾ ਦੇ ਕੇ ਭੇਜਿਆ। ਬਾਇਓਲੋਜੀਕਲ ਨਹੀਂ, ਬਾਇਓਲੋਜੀਕਲ ਮਤਲਬ ਉਹ ਮਾਂ ਪਿਓ। ਹੁਣ ਬਾਇਓਲੋਜੀਕਲ ਦਾ ਮਤਲਬ ਕੀ ਦੱਸਾਂ ਵੀ ਉਹ ਬਾਇਓਲੋਜੀ ਦਾ ਸਮਝਦੇ ਹੋ ਨਾ, ਸਰੀਰ ਦੀ ਜਾਣਕਾਰੀ ਜਿਹੜੀ ਹੈਗੀ ਆ ਮਨੁੱਖੀ, ਯਾਨੀ ਸਰੀਰਾਂ ਦੀ ਜਾਣਕਾਰੀ ਜਿਹਨੂੰ ਕਹਿੰਦੇ ਆ, ਕੱਲਾ ਮਨੁੱਖੀ ਨਹੀਂ ਜਾਨਵਰਾਂ ਦੇ ਸਰੀਰਾਂ ਦੀ ਜਾਣਕਾਰੀ। ਬਾਇਓਲੋਜੀ ਵਿਗਿਆਨ ਦਾ ਇੱਕ ਪੂਰੇ ਦਾ ਪੂਰਾ, ਜਿਵੇਂ ਕੈਮਿਸਟਰੀ ਆ, ਫਿਜਿਕਸ ਆ, ਇੱਕ ਵਿਗਿਆਨ ਦਾ ਪੂਰਾ ਖੇਤਰ ਆ ਜਿਹੜਾ ਸਰੀਰਾਂ ਨਾਲ ਡੀਲ ਕਰਦਾ। ਉਹ ਕਹਿੰਦੇ ਮੈਂ ਕਨਵਿੰਸ ਹੋ ਗਿਆ ਮੈਂ ਬਾਇਓਲੋਜੀਕਲ ਨਹੀਂ, ਮੈਨੂੰ ਤਾਂ ਰੱਬ ਨੇ ਸਿੱਧਾ ਹੀ ਭੇਜਿਆ ਇਸ ਧਰਤੀ ਦੇ ਉੱਤੇ, ਮੇਰੇ 'ਚ ਐਨਰਜੀ ਇੰਨੀ ਆ। ਮੇਰੇ ਮਨ 'ਚ ਫਟਾਫਟ ਸਵਾਲ ਆਇਆ, ਕਾਸ਼ ਮੋਦੀ ਸਾਹਿਬ ਸਾਹਮਣੇ ਬੈਠੇ ਹੁੰਦੇ, ਕਹਿੰਦੇ ਮੇਰੇ 'ਚ ਐਨਰਜੀ ਬਹੁਤ ਆ, ਮੈਂ ਕੰਮ ਬਹੁਤ ਕਰਦਾ। ਮੋਦੀ ਸਾਹਿਬ ਨੂੰ ਨਾ ਰਿਕਸ਼ਾ ਚਲਾਉਣ ਲਾ ਦੇਣਾ ਚਾਹੀਦਾ ਸੀ, ਫਿਰ ਦੇਖਦਾ ਵੀ 8 ਘੰਟੇ ਬਾਅਦ ਥੱਕਦੇ ਤੇ ਨਾ ਥੱਕਦੇ। ਮੋਦੀ ਸਾਹਿਬ ਰਿਕਸ਼ਾ ਚਲਾਉਂਦੇ ਹੁੰਦੇ ਤੇ ਮੋਦੀ ਸਾਹਿਬ ਤੇ ਨਾਲ ਅਮਿਤ ਸ਼ਾਹ ਤੇ 3-4 ਹੋਰ ਰਿਕਸ਼ੇ ਦੇ ਪਿੱਛੇ ਬੈਠੇ ਹੁੰਦੇ ਤੇ ਉਹ ਰਿਕਸ਼ਾ ਚੜਾਈ ਚੜ ਰਿਹਾ ਹੁੰਦਾ, ਫਿਰ ਮੈਂ ਮੋਦੀ ਸਾਹਿਬ ਨੂੰ ਪੁੱਛਦਾ 2 ਮਿੰਟਾਂ ਬਾਅਦ ਮੋਦੀ ਸਾਹਿਬ ਥੱਕ ਗਏ ਕਿ ਨਹੀਂ ਥੱਕੇ। ਹੁਣ ਪਤਾ ਲੱਗਦਾ ਵੀ ਬਾਇਓਲੋਜੀਕਲ ਰੱਬ ਜੀ ਨੇ ਭੇਜਿਆ, ਜਾਂ ਮੋਦੀ ਸਾਹਿਬ ਨੂੰ ਇੱਥੇ ਟਰੱਕ ਤੇ ਲਾਇਆ ਹੁੰਦਾ ਗੋਲਡਨ ਹਿਲਸ ਦੇ ਵਿੱਚ, ਟਰੱਕ ਡਰਾਈਵਰ ਹੁੰਦੇ ਮੋਦੀ ਸਾਹਿਬ, ਆਲੇ ਦੁਆਲੇ ਪਹਾੜੀਆਂ ਤੇ ਵਿੱਚੋਂ ਦੀ ਜਾ ਰਹੇ ਆ, ਉਧਰੋਂ ਆ ਰਹੀ ਆ ਨੀਂਦ, ਫਿਰ ਦੇਖਦੇ ਵੀ ਮੋਦੀ ਸਾਹਿਬ ਕਿੰਨੇ ਘੰਟੇ ਚਲਾ ਸਕਦੇ। ਖੈਰ ਇੱਥੇ ਤਾਂ ਫਿਰ ਵੀ ਰੂਲ ਨੇ, ਕਹਿੰਦੇ ਵੀ ਇੰਨੇ ਘੰਟੇ ਬਾਅਦ ਲੌਗ ਬੁੱਕ ਆ ਜਿਹੜੀ ਪੂਰੀ ਹੋ ਜਾਂਦੀ ਆ। ਜਾਂ ਭੱਠੇ ਤੇ ਕੰਮ ਕਰਨ ਵਾਲੇ ਜਿਹੜੇ ਮਜ਼ਦੂਰ ਆ, ਮੋਦੀ ਸਾਹਿਬ ਨੂੰ ਉੱਥੇ ਲਾਇਆ ਹੁੰਦਾ, ਫਿਰ ਪਤਾ ਲੱਗਦਾ ਵੀ ਬਾਇਓਲੋਜੀਕਲ ਆ, ਤੁਸੀਂ ਥੱਕਦੇ ਹੋ ਕਿ ਨਹੀਂ ਥੱਕਦੇ। ਮਤਲਬ ਸਾਰੀ ਦੁਨੀਆਂ ਦੇ ਜਿਹੜੇ ਕੰਮ ਨੇ ਨਾ, ਉਹ ਮੋਦੀ ਸਾਹਿਬ ਇੱਕ ਦੋ ਹੀ ਕਰਕੇ ਵੇਖ ਲੈਂਦੇ, ਫਿਰ ਪਤਾ ਲੱਗ ਜਾਂਦਾ। ਇਹ ਵੈਸੇ ਮੋਦੀ ਸਾਹਿਬ ਨੇ ਕੱਲਿਆਂ ਨੇ ਨਹੀਂ ਕਿਹਾ ਜੀ, ਅੱਜ ਕੱਲ ਇਨਫੋਰਮੇਸ਼ਨ ਨੌਲੇਜ ਲੋਕ ਪੜ੍ਹ ਲਿਖ ਗਏ ਨੇ, ਚਲੋ ਭਾਵੇਂ ਦੁਨਿਆਵੀ ਪੜ੍ਹਾਈ ਹੈਗੀ ਆ, ਪਰ ਹਿਸਟਰੀ ਚ ਬਹੁਤ ਵਾਰੀ ਆਉਂਦਾ ਵੀ ਰਾਜਾ ਜਿਹੜਾ ਉਹ ਆਪਣੇ ਆਪ ਨੂੰ ਰੱਬ ਦਾ ਪੁੱਤਰ ਸਮਝਦਾ, ਅਨਪੜ੍ਹ ਲੋਕਾਂ ਨੂੰ ਕਨਵਿੰਸ ਕਰਾਉਣ ਲਈ ਇਹ ਕਾਫੀ ਹੁੰਦਾ। ਵੈਸੇ ਰਾਹੁਲ ਗਾਂਧੀ ਨੇ ਹੋਰਾਂ ਨੇ ਕਮੈਂਟ ਕੀਤਾ ਇਸ ਗੱਲ ਤੇ, ਲੋਕ ਕਮੈਂਟ ਇਸ ਗੱਲ ਤੇ ਤਾਂ ਨਹੀਂ ਕਰਦੇ ਕਿਉਂਕਿ ਰੱਬ ਦੇ ਪ੍ਰਤੀ ਨਾ ਇੱਕ ਅਦਿੱਖ ਕਿਸਮ ਦਾ ਪਿਆਰ ਆ। ਵੈਸੇ ਕੁਛ ਲੇਖਕ ਕਵੀ ਹੈਗੇ ਆ, ਤੁਸੀਂ ਉਹ ਰਾਣਾ ਜੀ ਨੇ ਇੱਕ ਵਾਰੀ ਕਵਿਤਾ ਸੁਣਾਈ ਆ, ਕਵੀ ਨੇ ਇੱਕ, ਉਹਨਾਂ ਨੇ ਕਿਹਾ ਰੱਬਾ ਤੇਰੇ ਹੁਕਮ ਬਿਨਾਂ ਜੇ ਪੱਤਾ ਵੀ ਨਹੀਂ ਝੂਲਦਾ, ਤੇ ਇਹਦਾ ਮਤਲਬ ਜਿੰਨੀ ਉਹ ਫਿਰ ਕਤਲੋਗਾਰਤ ਹੋਈ ਜਾਂਦੀ ਆ ਉਹਦੇ ਪਿੱਛੇ ਤੂੰ ਏ। ਬੜੀ ਸਿੱਧੀ ਸਪਸ਼ਟ ਗੱਲ ਕਹੀ ਆ ਉਹਨਾਂ ਨੇ। ਹੈਰਾਨੀ ਦੀ ਗੱਲ ਆ ਬਈ ਪੱਤਰਕਾਰ ਵੀ ਨਹੀਂ ਕਿੰਤੂ ਕਰਦੇ ਇਸ ਗੱਲ ਦੇ ਉੱਤੇ, ਕਿਉਂਕਿ ਜਿਹੜਾ ਪੱਤਰਕਾਰ ਕਿੰਤੂ ਕਰਦਾ ਉਹਨੂੰ ਵੀ ਕਹਿ ਦਿੰਦੇ ਆ ਜੀ ਇਹ ਨਾਸਤਿਕ ਆ। ਵੈਸੇ ਤਾਂ ਐਡੀਆਂ ਵੱਡੀਆਂ ਵੱਡੀਆਂ ਕਿਤਾਬਾਂ ਲਿਖ ਦਿੱਤੀਆਂ ਗਈਆਂ, ਲਿਖੀਆਂ ਹੋਈਆਂ ਪਹਿਲਾਂ, ਪਰ ਕਿਤਾਬਾਂ ਪੜ੍ਹਦਾ ਕੌਣ ਆ ਜੀ? ਕਿਤਾਬਾਂ ਪੜ੍ਹਨ ਦਾ ਜ਼ਮਾਨਾ ਹੀ ਨਹੀਂ ਰਿਹਾ। ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਜਾਂ ਤੁਸੀਂ ਇੰਸਟਾਗ੍ਰਾਮ ਤੇ ਰੀਲਸ ਦੇਖਦੇ ਹੋ, ਉਹਦੇ ਚ ਬਸ ਇਹ ਹੁੰਦਾ ਵੀ ਫਟਾਫਟ ਇੱਕ ਗੱਲ ਕਹਿ ਕੇ ਪਾਸੇ ਹੋ ਜਾਓ। ਮਨੁੱਖੀ ਦਿਮਾਗ ਇਸ ਤਰ੍ਹਾਂ ਬਣਾ ਦਿੱਤਾ ਗਿਆ, ਉਹ ਕਹਿੰਦੇ ਜੀ ਆਪਣੇ ਘਰ ਤੋਂ ਤੇ ਆਪਣੇ ਦਿਮਾਗ ਤੋਂ ਬਾਹਰ ਤਾਂ ਤੁਸੀਂ ਜਾਣਾ ਹੀ ਨਹੀਂ ਨਾ, ਜਿਹੜੇ ਦਿਮਾਗ 'ਚ ਵਿਚਾਰ ਪਏ ਉਹੀ ਸੋਚੀ ਜਾਓ, ਵਾਰ ਵਾਰ ਉਹ ਘੁੰਮਣ ਘੇਰੀ 'ਚ ਫਸੇ ਰਹੋ, ਤੇ ਪਰਿਵਾਰ ਤੋਂ ਬਾਹਰ ਤੁਸੀਂ ਸੋਚਣਾ ਨਹੀਂ, ਘਰ ਤੋਂ ਬਾਹਰ ਕੁਛ ਮਰਜ਼ੀ ਹੋ ਜਾਵੇ ਤੁਸੀਂ ਘਰ ਤੋਂ ਬਾਹਰ ਨਿਕਲਣਾ ਹੀ ਨਹੀਂ। ਬੰਦਾ ਜਿਹੜਾ ਉਹ ਬੜਾ ਸੁੰਗੜ ਗਿਆ, ਬੰਦਾ ਇਨਸਾਨ ਸੁੰਗੜ ਗਿਆ, ਉਹ ਫਿਲੋਸਫੀਕਲ ਗੱਲਾਂ ਕਰਦਾ ਹੀ ਨਹੀਂ। ਬੰਦੇ ਨੂੰ ਪੜ੍ਹਾਈ ਲਿਖਾਈ ਟ੍ਰੇਨਿੰਗ ਇਸ ਤਰੀਕੇ ਨਾਲ ਦਿੱਤੀ ਜਾਂਦੀ ਆ ਬਈ ਉਹ ਪੁਰਜ਼ਾ ਬਣ ਜੇ, ਉਹ ਕੰਮ ਕਰਦਾ ਰਹੇ ਬਸ 8-7 ਘੰਟੇ, 10 ਘੰਟੇ, 12 ਘੰਟੇ, ਆਜ਼ਾਦ ਸੋਚ ਨਾ ਸਕੇ। ਤੇ ਹੁਕਮਰਾਨ ਇਹ ਗੱਲਾਂ ਤਾਂ ਕਰਦੇ ਨੇ ਆਪਣੇ ਆਪ ਨੂੰ ਵਿਸ਼ੇਸ਼ ਬਣਾਉਣ ਦੇ ਲਈ, ਹਾਲਾਂਕਿ ਬੜਾ ਟੇਢੇ ਤਰੀਕੇ ਨਾਲ ਪੋਲੀਟੀਸ਼ੀਅਨਸ ਨੇ ਕਿੰਤੂ ਪਰੰਤੂ ਕੀਤਾ। ਉਹ ਕਹਿੰਦੇ ਜੀ ਜੇ ਫਿਰ ਸਿੱਧਾ ਹੀ ਰੱਬ ਨੇ ਤੈਨੂੰ ਭੇਜਿਆ ਤੇ ਫਿਰ ਕੋਰੋਨਾ ਵੇਲੇ ਤਾਲੀਆਂ ਕਿਉਂ ਵਜਾਈਆਂ ਇੰਨੀਆਂ? ਗੰਗਾ ਦਾ ਪਾਣੀ ਪਵਿੱਤਰ ਆ, ਗੰਗਾ ਦੇ ਪਾਣੀ ਦੇ ਆਲੇ ਦੁਆਲੇ ਇੰਨੀਆਂ ਲਾਸ਼ਾਂ ਕਿਉਂ ਆ? ਤੇ ਫਿਰ ਤਾਂ ਰੱਬ ਜੀ ਨੂੰ ਸਿੱਧਾ ਹੀ ਕਹਿਣਾ ਸੀ ਜੀ ਰੱਬ ਜੀ ਦੇ ਪੁੱਤਰ ਹੋ ਤੁਸੀਂ ਵੀ ਭਾਈ ਕੋਰੋਨਾ ਤੂੰ ਕਿਉਂ ਭੇਜਿਆ ਇੱਥੇ? ਕਾਫੀ ਸਾਰੇ ਸਵਾਲ ਜਵਾਬ ਹੋਏ ਨੇ। ਅੱਛਾ, ਕਈ ਇਸ ਤਰ੍ਹਾਂ ਦੇ ਲੋਕ ਹੈਗੇ ਨੇ ਜਿਹੜੇ ਕਹਿੰਦੇ ਜੀ ਭਾਰਤ ਵਿਸ਼ਵ ਸ਼ਕਤੀ ਬਣ ਜਾ ਰਿਹਾ, ਚਲੋ ਰੱਬ ਨੀ, ਰੱਬ ਵਰਗਾ ਤਾਂ ਹੈਗਾ ਹੀ ਆ, ਜਾਣੀ ਉਹ ਜੀ ਐਡੇ ਵੱਡੇ ਵੱਡੇ ਭਗਤ ਬਣੇ ਹੋਏ ਨੇ। ਫਿਰ ਕਹਿ ਦਿੰਦੇ ਨੇ ਕੋਈ ਨੀ ਜੀ, ਫਿਰ ਟੇਢੇ ਤਰੀਕੇ ਨਾਲ ਜਵਾਬ ਇਸ ਤਰ੍ਹਾਂ ਦੇ ਦਿੰਦੇ ਨੇ, ਕੋਈ ਨੀ ਜੀ ਆਪਾਂ ਸਾਰੇ ਰੱਬ ਦੇ ਪੁੱਤਰ ਆ, ਰੱਬ ਆ ਜਿਹੜਾ ਉਹ ਸਾਰਿਆਂ ਦੇ ਵਿੱਚ ਹੀ ਵੱਸਦਾ, ਸਾਰਿਆਂ 'ਚ ਧੜਕਦਾ। ਇਹਨਾਂ ਬੜੀਆਂ ਬਹੁਤ ਹੀ ਇਹ ਜਿਹੜੀਆਂ ਗੱਲਾਂ ਨੇ, ਰੱਬ ਸਾਰਿਆਂ 'ਚ ਹੀ ਵੱਸਦਾ, ਰੱਬ ਅੰਦਰ ਵੱਸਦਾ, ਰੱਬ ਬਾਹਰ ਵੱਸਦਾ, ਇਹਦੇ 'ਤੇ ਸਦੀਆਂ ਤੋਂ ਬਹਿਸ ਚੱਲੀ ਆਈ ਆ, ਸਦੀਆਂ ਤੋਂ। ਹੈਰਾਨੀ ਦੀ ਗੱਲ ਆ ਵੀ ਜਿਹੜੇ ਨਹੀਂ ਮੰਨਦੇ, ਕਿਹਾ ਉਹਨਾਂ ਨੂੰ ਜਾਂਦਾ ਵੀ ਤੁਸੀਂ ਜਿੱਦੀ ਹੋ, ਜਾਂ ਉਹਨਾਂ ਨੂੰ ਕਹਿ ਦਿੰਦਾ ਮੰਨ ਲਓ, ਤੁਹਾਨੂੰ ਮੰਨਣਾ ਕੀ ਫਰਕ ਪੈਣਾ? ਗੱਲ ਮੰਨਣ ਜਾਂ ਨਾ ਮੰਨਣ ਦੀ ਨਹੀਂ, ਸਗੋਂ ਹੈਰਾਨੀ ਦੀ ਗੱਲ ਇਹ ਆ ਬਈ ਜਿਹੜਾ ਕਹਿੰਦਾ ਵੀ ਮੈਂ ਰੱਬ ਨੂੰ ਲੱਭਦਾ ਫਿਰਦਾ, ਉਹ ਤਾਂ ਸੱਚੀ ਲੱਭਦਾ ਫਿਰਦਾ, ਉਹ ਤਾਂ ਕਹਿੰਦਾ ਵੀ ਰੱਬ ਜੀ ਸਾਹਮਣੇ ਆ ਕੇ ਟੇਢੇ ਮੇਢੇ ਤਰੀਕੇ ਨਾਲ ਕੋਈ ਸਬੂਤ ਤਾਂ ਦੇ ਦੇਣ ਵੀ ਅਸੀਂ ਮੰਨ ਲਈਏ। ਜਿਹੜੇ ਮੰਨਦੇ ਨੇ ਬਸ ਉਹ ਕਹੀ ਜਾਂਦੇ ਆ, ਹੋਵੇ ਨਾ ਹੋਵੇ ਅਸੀਂ ਪ੍ਰੂਫ ਤੋਂ ਕੀ ਲੈਣਾ, ਅਸੀਂ ਤਾਂ ਮੰਨਦੇ ਆ। ਬੰਦਾ ਜਿਹੜਾ ਬੱਚਾ ਜਦੋਂ ਜਨਮ ਲੈਂਦਾ ਨਾ, ਉਹ ਇਗਨੋਰੈਂਟ ਹੁੰਦਾ, ਇਗਨੋਰੈਂਟ ਦਾ ਮਤਲਬ ਸਮਝਦੇ ਹੋ ਤੁਸੀਂ, ਅਣਜਾਣ, ਬਿਲਕੁਲ ਉਹਨੂੰ ਪਤਾ ਨਹੀਂ ਹੁੰਦਾ ਕੁਛ ਵੀ, ਆਲਾ ਦੁਆਲਾ ਉਹਦੇ ਵਿੱਚ ਸਮਾ ਜਾਂਦਾ, ਉਹਦੇ ਦਿਮਾਗ 'ਚ ਸਮੋ ਜਾਂਦਾ, ਜਿਹੋ ਜਿਹੀਆਂ ਗੱਲਾਂ ਆਲੇ ਦੁਆਲੇ ਚੱਲਦੀਆਂ ਹੁੰਦੀਆਂ ਉਹ ਜੀ ਉਹਦੇ ਦਿਮਾਗ 'ਚ ਵੜ ਜਾਂਦੀਆਂ। ਉਹਨੂੰ ਤੁਸੀਂ ਖਿੱਚ ਕੇ ਮਸਜਿਦ ਲੈ ਜਾਓ, ਖਿੱਚ ਕੇ ਗੁਰਦੁਆਰੇ ਲੈ ਜਾਓ, ਉਹਦਾ ਨੱਕ ਰਗੜ ਦਿਓ, ਉਹਦਾ ਮੱਥਾ ਜਿਹੜਾ ਝੁਕਾ ਦਿਓ, ਉਵੇਂ ਵਾਰ ਵਾਰ ਕਰਨ ਲੱਗ ਜਾਓ। ਅੱਜਕਲ ਤਾਂ ਵੀਡੀਓਜ਼ ਵੀ ਆਉਂਦੀਆਂ ਨੇ, ਉਹ ਜੀ ਪਾਠ ਚੱਲ ਰਿਹਾ ਹੁੰਦਾ, ਕੁੱਤੇ ਦੇ ਸਿਰ ਦੇ ਉੱਤੇ ਕੱਪੜਾ ਜਿਹਾ ਬੰਨ ਦਿੰਦੇ ਨੇ, ਇੱਕ ਥਾਂ ਤਾਂ ਰੌਲਾ ਪੈ ਗਿਆ, ਕਹਿੰਦੇ ਵੀ ਕੁੱਤੇ ਨੂੰ ਧਾਰਮਿਕ ਸਥਾਨ ਚ ਨਹੀਂ ਲੈ ਕੇ ਆਉਣਾ ਚਾਹੀਦਾ, ਕੁੱਤੇ ਦੀਆਂ ਦੋਨੇ ਬਾਹਾਂ ਮੂਹਰੇ ਚੱਕ ਕੇ ਮੂਹਰਲੇ ਹੱਥ ਜਾਣੀ, ਮੂਹਰਲੀਆਂ ਜਿਹੜੀਆਂ ਲੱਤਾਂ ਉਹ ਚੱਕ ਕੇ ਜੋੜ ਦਿੰਦੇ, ਕਹਿੰਦੇ ਜੀ ਕੁੱਤਾ ਜੀ ਨੇ ਹੁਣ ਕੁੱਤਾ ਜੀ ਆਸ਼ੀਰਵਾਦ ਲੈਣ ਲੱਗੇ, ਜਾਣੀ ਲੋਕ ਐਡੇ ਅੰਧ ਵਿਸ਼ਵਾਸੀ ਨੇ, ਇੰਨੇ ਅੰਧ ਵਿਸ਼ਵਾਸੀ ਲੋਕ ਹੋ ਸਕਦੇ ਨੇ? ਰੱਬ ਦਾ ਕੌਨਸੈਪਟ ਕਿਵੇਂ ਪੈਦਾ ਹੋਇਆ, ਕਿਉਂ ਪੈਦਾ ਹੋਇਆ, ਕਦੋਂ ਪੈਦਾ ਹੋਇਆ, ਕੀ ਲੋੜ ਸੀ ਰੱਬ ਦੇ ਕੌਨਸੈਪਟ ਦੀ, ਇਹ ਪੂਰੇ ਦਾ ਪੂਰਾ ਨਾ ਇਹਨੂੰ ਪੂਰੇ ਦਾ ਪੂਰੇ ਨੂੰ ਸਮਝਣ ਦੇ ਲਈ 2-4 ਘੰਟੇ ਚਾਹੀਦੇ ਆ। ਇਹ ਹਿਸਟੋਰੀਕਲ ਪਰਸਪੈਕਟਿਵ ਆ ਇਹਦਾ, ਸਾਡੇ ਸਮਾਜ ਦੀ ਜਿਹੜੀ ਉਹ ਹਾਲਤ ਆ, ਉਹ ਹਾਲਾਤ ਨੇ, ਸਮਾਜਿਕ ਵਿਕਾਸ ਦਾ ਜਿਹੜਾ ਉਹ ਸਮਾਂ, ਉਹ ਸਮਝਣਾ ਪੈਂਦਾ ਸਾਰਾ, ਫਿਰ ਸਾਡੇ ਦਿਮਾਗ ਦੇ ਵਿੱਚ ਪੈਂਦਾ ਵੀ ਹਾਂ ਰੱਬ ਦਾ ਕੌਨਸੈਪਟ ਜਿਹੜਾ ਕਿਉਂ ਪੈਦਾ ਹੋਇਆ। ਹਰ ਇੱਕ ਚੀਜ਼ ਦਾ ਕਾਰਨ ਹੁੰਦਾ, ਬਿਨਾਂ ਕਾਰਨ ਤੋਂ ਕੁਛ ਨਹੀਂ ਵਾਪਰਦਾ, ਬਿਨਾਂ ਕਾਰਨ ਤੋਂ ਧਰਤੀ ਵੀ ਨਹੀਂ ਬਣੀ ਹੈਗੀ। ਮੈਂ ਬੜਾ ਸੋਚ ਸਮਝ ਕੇ ਕਹਿ ਰਿਹਾ, ਬਿਨਾਂ ਕਾਰਨ ਤੋਂ ਸੂਰਜ ਰੋਸ਼ਨੀ ਵੀ ਨਹੀਂ ਦਿੰਦਾ, ਉਹਦਾ ਵੀ ਕਾਰਨ ਆਪਾਂ ਕਿੰਨੇ ਵਾਰ ਗੱਲ ਕੀਤੀ ਹੈ, ਬੜੀ ਸਿੰਪਲ ਸਾਇੰਸ ਆ, ਕਿਸੇ ਗੁਰੂ ਪੀਰ ਪੈਗੰਬਰ ਨੇ ਕਿਸੇ ਧਰਮ ਨੇ ਨਹੀਂ ਦੱਸਿਆ, ਸਾਇੰਸ ਨੇ ਦੱਸਿਆ, ਬੜੀ ਸਿੰਪਲ ਜੀ ਗੱਲ, ਅੱਜ ਸਾਰਿਆਂ ਨੂੰ ਪਤਾ, ਬੱਚਿਆਂ ਨੂੰ ਪੁੱਛ ਲਿਓ, ਚੌਥੀ ਕਲਾਸ ਦਿਆਂ ਨੂੰ, ਨੌਵੀਂ ਕਲਾਸ ਦਿਆਂ ਨੂੰ, ਅੱਠਵੀਂ ਕਲਾਸ ਦਿਆਂ ਨੂੰ, ਉਹਨਾਂ ਨੇ ਕਹਿਣਾ ਸੋ ਸਿੰਪਲ ਇਜ਼ ਦੈਟ ਫਿਊਜ਼ਨ ਰਿਐਕਸ਼ਨਸ, ਨਿਊਕਲੀਅਰ ਫਿਊਜ਼ਨ ਰਿਐਕਸ਼ਨਸ ਆਰ ਗੋਇੰਗ ਔਨ ਇਨਸਾਈਡ ਦਾ ਕੋਰ ਆਫ ਸਨ, ਉਹਨਾਂ ਨੇ ਕਹਿਣਾ 2 ਹਾਈਡਰੋਜਨ ਐਟਮਸ ਆਰ ਬੀਇੰਗ ਕਨਵਰਟਿਡ ਇਨ ਟੂ 1 ਹੀਲੀਅਮ ਨਿਊਕਲੀਆਈ ਵਿਦ ਪ੍ਰੋਡਕਸ਼ਨ ਆਫ ਲੋਟਸ ਆਫ ਐਨਰਜੀ, ਤੁਸੀਂ ਵੀ ਪੜਿਆ ਹੋਇਆ ਨਾ, ਬੜੇ ਹਿਸਾਬ ਨਾਲ ਬੜੇ ਆਰਾਮ ਨਾਲ ਜਵਾਬ ਦੇ ਦੇਣਾ ਉਹਨਾਂ ਨੇ, ਉਹ ਕਾਰਨ ਆ ਇੰਨੀ ਹੀਟ ਐਨਰਜੀ ਨਿਕਲ ਰਹੀ ਆ। ਅੱਛਾ, ਧਰਤੀ ਬਣਨ ਦਾ ਕਾਰਨ ਇਹ ਆ ਵੀ ਜਦੋਂ ਸਾਡਾ ਸੂਰਜ ਬਣਿਆ, ਅਨਅਸੈਂਬਲਡ ਪਾਰਟਸ ਜਿਹੜੇ ਨਹੀਂ ਅਸੈਂਬਲ ਹੋ ਸਕੇ ਉਹ ਬਾਹਰ ਰਹਿ ਗਏ, ਤੇ ਉਹਦੀ ਗੁਰੂਤਾ ਸ਼ਕਤੀ ਗ੍ਰੈਵੀਟੇਸ਼ਨਲ ਰੀਜ਼ਨ ਕਰਕੇ ਉਹ ਘੁੰਮਣ ਲੱਗ ਗਏ। ਫਿਰ ਅੱਗੇ ਜਿਹਨੇ ਪੂਰੀ ਫਿਜ਼ਿਕਸ ਪੜ੍ਹੀ ਉਹਨੂੰ ਸਮਝ ਲੱਗ ਜੂ ਸੈਂਟੀਪੀਟਰ ਫੋਰਸ ਕੀ ਹੁੰਦਾ, ਸੈਂਟੀਫਿਊਗਲ ਰਿਐਕਸ਼ਨ ਕੀ ਹੁੰਦਾ, ਇੱਕ ਫੋਰਸ ਜਿਹੜਾ ਗ੍ਰੈਵੀਟੇਸ਼ਨਲ ਫੋਰਸ ਆ ਉਹਨੂੰ ਸੂਰਜ ਜਿਹੜਾ ਮਾਸ ਅਸੈਂਬਲ ਨਹੀਂ ਹੋਇਆ ਉਹਨੂੰ ਆਪਣੇ ਵੱਲ ਖਿੱਚਦਾ, ਦੂਸਰਾ ਉਹਨੂੰ ਅਲੋਂਗ ਦਾ ਟੇਂਜੈਂਟ ਲਿਜਾਣਾ ਚਾਹੁੰਦਾ, ਤੇ ਉਹਨਾਂ ਦੇ ਦੋਨੇ ਫੋਰਸਿਸ ਨੂੰ ਬੈਲੈਂਸ ਕਰਨ ਦੇ ਲਈ ਉਹ ਸਰਕੂਲਰ ਆਰਬਿਟ ਵਿੱਚ ਪੈ ਜਾਂਦਾ। ਬੜੀ ਮੈਂ ਇੱਥੇ ਸ਼ਬਦਾਂ ਚ ਨਹੀਂ ਸਮਝਾ ਸਕਦਾ ਗਾ, ਮਤਲਬ ਇਹ ਤੁਸੀਂ 8ਵੀਂ 9ਵੀਂ ਕਲਾਸ ਦਾ ਬੱਚਾ ਉਹਨੂੰ ਪਤਾ ਹੈ ਸਾਰਾ ਕੁਛ। ਇਹ ਸਾਡੇ ਐਵੇਂ ਹੀ ਇੱਥੇ ਮੰਦਰਾਂ ਗੁਰਦੁਆਰਿਆਂ ਦੇ ਵਿੱਚ ਬੈਠੇ ਬੋਲੀ ਜਾਣਗੇ ਜੀ, ਉਹ ਜੀ ਰੱਬ ਨੇ ਘੁਮਾਤਾ ਧਰਤੀ ਨੂੰ ਜੀ, ਸੂਰਜ ਬਣ ਗਿਆ, ਇਹੋ ਜਿਹੇ ਲੱਖਾਂ ਕਰੋੜਾਂ ਸੂਰਜ ਅਸੀਂ ਗਿਣਤੀ ਵੀ ਨਹੀਂ ਕਰ ਸਕਦੇ। ਤੇ ਉਹ ਮੈਂ ਹੈਰਾਨ ਹੁੰਦਾ ਵੀ ਉਹ ਰੱਬ ਜੀ, ਉਹ ਭਗਵਾਨ ਜੀ, ਐਡੀ ਵੱਡੀ ਐਨੀ ਵੱਡੀ ਕਾਇਨਾਤ, ਐਨੀ ਵੱਡੀ ਨੇਚਰ, ਐਡੀ ਵੱਡੀ ਕੁਦਰਤ, ਸਾਨੂੰ ਪਤਾ ਹੀ ਨਹੀਂ, ਇੰਨਾ ਫੈਲਿਆ ਹੋਇਆ ਯੂਨੀਵਰਸ ਸਾਡਾ, ਉਹਦੇ ਚ ਧਰਤੀ ਦਾ ਕੋਈ ਚੀਜ਼ ਹੀ ਨਹੀਂ ਹੈਗੀ, ਤੇ ਧਰਤੀ ਦੇ ਉੱਤੇ ਅੱਗੇ ਸਾਡੇ ਮਾਂ ਪਿਓ ਤਾਂ ਕੁਛ ਵੀ ਨਹੀਂ, ਅਸੀਂ ਤਾਂ ਕੁਛ ਵੀ ਨਹੀਂ, ਤੇ ਉਹਦੇ ਤੇ ਮੋਦੀ ਸਾਹਿਬ ਤੇ ਕਿਵੇਂ ਕਿਰਪਾ ਹੋਗੀ? ਬਈ ਬਾਕੀ ਸਾਰੇ ਬੰਦੇ ਬਣਾ ਕੇ ਭੇਜਤੇ ਬਾਇਓਲੋਜੀਕਲ ਮਾਂ ਪਿਓ ਦੇ ਰਾਹੀਂ, ਤੇ ਉਹ ਕਹਿੰਦੇ ਜੀ ਮੈਂ ਤਾਂ ਬਾਇਓਲੋਜੀਕਲ ਨਹੀਂ ਹੈਗਾ, ਮੈਨੂੰ ਤਾਂ ਰੱਬ ਜੀ ਨੇ ਵਿਸ਼ੇਸ਼ ਪਰਪਜ਼ ਲਈ ਭੇਜਿਆ। ਵੈਸੇ ਵਿਸ਼ੇਸ਼ ਪਰਪਜ਼ ਲਈ ਜੇ ਰੱਬ ਜੇ ਮੰਨ ਵੀ ਲਈਏ ਨਾ, ਇਹ ਜੇ ਵਿਸ਼ੇਸ਼ ਪਰਪਜ਼ ਲਈ ਔਰੰਗਜ਼ੇਬ ਵੀ ਆਏ ਸੀ, ਹਿਟਲਰ ਸਾਹਿਬ ਵੀ ਆਏ ਸੀ, ਇਹ ਜੇ ਵਿਸ਼ੇਸ਼ ਪਰਪਜ਼ ਲਈ ਨਾਦਰ ਸ਼ਾਹ ਵੀ ਸੀ, ਚੰਗੇਜ਼ ਖਾਨ ਵੀ ਸੀ, ਬੜੇ ਆਏ ਹਨਾ। ਜਿਹੜੀ ਮਨੁੱਖ ਦੀ ਸਮਝ ਹੁੰਦੀ ਆ ਨਾ, ਸਮਝ ਨੂੰ ਕਰਾਹੇ ਪਾਉਣ ਦੇ ਕਈ ਤਰੀਕੇ ਹੁੰਦੇ ਨੇ। ਸਾਡਾ ਸਮਾਜ ਆ, ਸਮਾਜ ਜਿੱਥੇ ਖੜਾ ਉਹਨੂੰ ਉੱਥੇ ਰੱਖਣ ਦੇ ਲਈ, ਜਿਹਨੂੰ ਸਟੇਟਸ ਕੋ ਕਹਿ ਦਿੰਦੇ ਆ, ਸਟੇਟਸ ਕੋ ਰੱਖਣ ਦੇ ਲਈ ਨਾ ਬਹੁਤ ਕੁਛ ਕੀਤਾ ਜਾਂਦਾ। ਉਹਦੇ ਚ ਪਹਿਲੀ ਗੱਲ ਹੁੰਦੀ ਹੈ ਵੀ ਜਿਹੜਾ ਐਜੂਕੇਸ਼ਨ ਸਿਸਟਮ ਬਣਾਇਆ ਜਾਂਦਾ ਉਹਦੇ ਰਾਹੀਂ ਸਟੇਟਸ ਕੋ ਰੱਖਿਆ ਜਾਂਦਾ, ਉਹ ਆਪਾਂ ਬਾਅਦ ਚ ਗੱਲ ਕਰਦੇ ਹਾਂ। ਦੂਸਰਾ ਹੁੰਦਾ ਆਲੇ ਦੁਆਲੇ ਜਿਹੜੀਆਂ ਗੱਲਾਂ ਗੈਰ ਵਿਗਿਆਨਕ ਹੁੰਦੀਆਂ ਉਹਨਾਂ ਦਾ ਪ੍ਰਚਾਰ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਆ, ਜਿਹੜੀਆਂ ਵਿਗਿਆਨਕ ਗੱਲਾਂ ਹੁੰਦੀਆਂ, ਜਿਹੜੀਆਂ ਸਾਡੀ ਥਿੰਕਿੰਗ ਨੂੰ ਲੌਜੀਕਲ ਬਣਾਉਂਦੀਆਂ, ਜਿਹੜੀਆਂ ਸਾਡੀ ਥਿੰਕਿੰਗ ਨੂੰ ਮਾਨਵਤਾਵਾਦੀ ਬਣਾਉਂਦੀਆਂ, ਜਿਹੜੀਆਂ ਇਨਸਾਨ ਤੇ ਇਨਸਾਨ ਦੇ ਵਿੱਚ ਪਿਆਰ ਭਰਦੀਆਂ, ਉਹਨੂੰ ਥੋੜੀਆਂ ਬਹੁਤ ਹੀ ਮਾਈਨਿਊਟ ਫਾਰਮ ਦੇ ਵਿੱਚ ਉਹਨਾਂ ਨੂੰ ਮਾੜੀ ਮਾੜੀ ਕਰਕੇ ਯਾਦ ਦਿੱਤੀ ਜਾਂਦੀ ਹੈ, ਜ਼ਿਆਦਾ ਨਹੀਂ। ਦੂਸਰਾ ਪ੍ਰਚਾਰ ਡੋਮੀਨੇਟ ਕਰਦਾ, ਕਿਸ ਤਰ੍ਹਾਂ ਉਹ ਮਾੜਾ ਜਿਹਾ ਕਹਿ ਦਿੱਤਾ ਜਾਂਦਾ ਵੀ ਹਾਂ ਜੀ ਸਾਰੇ ਇਨਸਾਨ ਬਰਾਬਰ ਆ, ਆਏ ਆ ਜੀ ਉਹ ਆ, ਰੱਬ ਜੀ ਨੇ ਭੇਜੇ ਨੇ, ਰੱਬ ਸਾਰਿਆਂ ਦੇ ਅੰਦਰ ਵੱਸਦਾ, ਪਰ ਡੋਮੀਨੇਟ ਪ੍ਰਚਾਰ ਦੂਜਾ ਕਰਦਾ, ਘਰਾਂ ਚ ਵੀ ਤੇ ਬਾਹਰ ਵੀ, ਉਹ ਵੀ ਆਪਾਂ ਮੁਸਲਮਾਨ ਆ, ਆਪਾਂ ਹਿੰਦੂ ਆ, ਆਪਾਂ ਜੱਟ ਆ, ਆਪਾਂ ਕਿੱਤਾ ਜਿਹੜਾ ਕਰਦੇ ਆ ਨਾ, ਇਹ ਕਿੱਤੇ ਵਾਲੇ ਲੋਕ ਸਭ ਤੋਂ ਪਵਿੱਤਰ ਹੁੰਦੇ ਨੇ, ਟੇਢੇ ਤਰੀਕੇ ਨਾਲ ਡੋਮੀਨੇਟ ਇਹ ਕਰਦੀਆਂ, ਉਹ ਕਿਤੇ ਨਾ ਕਿਤੇ ਉੱਥੋਂ ਦੀ ਕਹਿ ਦਿੰਦੇ ਆਪਾਂ ਸਾਰੇ ਬਰਾਬਰ ਆ, ਹੈ ਨਾ। ਪਰ ਫੋਕਸ ਇੱਥੇ ਹੀ ਰਹਿੰਦਾ ਵੀ ਸਾਡਾ ਧਰਮ, ਸਾਡਾ ਕਲਚਰ ਇਹ ਸਭ ਤੋਂ ਵਧੀਆ, ਸਾਡਾ ਕਿੱਤਾ ਸਭ ਤੋਂ ਵਧੀਆ। ਦੂਜੀ ਗੱਲ ਕਿਤੇ ਨਾ ਕਿਤੇ ਥੋੜੀ ਜਿਹੀ ਕਹੀ ਜਾਂਦੀ ਹੈ। ਅੱਛਾ, ਫਿਰ ਐਜੂਕੇਸ਼ਨ ਸਿਸਟਮ ਦੇ ਵਿੱਚ ਕੀ ਹੁੰਦਾ ਵੀ ਬੱਚਾ ਤਾਂ ਪਹਿਲਾਂ ਇਗਨੋਰੈਂਟ ਹੁੰਦਾ, ਅਣਜਾਣ, ਅਨਭੋਲ, ਉਹਨੂੰ ਸਟੂਪਿਡ ਬਣਾਇਆ ਜਾਂਦਾ, ਜਾਣ ਬੁੱਝ ਕੇ ਮੂਰਖ ਬਣਾਇਆ ਜਾਂਦਾ ਦੁਨੀਆ ਭਰ ਦੇ ਐਜੂਕੇਸ਼ਨ ਸਿਸਟਮ ਚ। ਇਹ ਮੈਂ ਨਹੀਂ ਕਹਿ ਰਿਹਾ, ਤੁਸੀਂ ਕੋਈ ਮਰਜ਼ੀ ਜਿਹੜੀ ਸਭਿਅਤਾ, ਕੋਈ ਮਰਜ਼ੀ ਲੇਖਕ ਕੱਢ ਕੇ ਦੇਖ ਲਓ, ਉਹਦਾ ਐਂਡ ਰਿਜ਼ਲਟ ਇਹ ਆ। ਹੁਣ ਇਹ ਤੋਂ ਇਹ ਨਾ ਰਿਜ਼ਲਟ ਕੱਢ ਲਏ, ਮੈਂ ਕਹਿੰਦਾ ਪੜ੍ਹਨਾ ਲਿਖਣਾ ਨਹੀਂ ਚਾਹੀਦਾ, ਪੜ੍ਹਨਾ ਲਿਖਣਾ ਚਾਹੀਦਾ, ਪਰ ਪੜ੍ਹਨ ਲਿਖਣ ਦਾ ਮੋਟਿਵ ਹੁੰਦਾ ਬਈ ਸਮਾਜ ਨੂੰ ਉੱਥੇ ਹੀ ਰੱਖਣਾ, ਅੱਗੇ ਨਹੀਂ ਵਧਣ ਦੇਣਾ। ਪਰਸਨਲੀ ਤੁਸੀਂ ਅੱਗੇ ਵੱਧ ਸਕਦੇ ਹੋ, ਪੈਸੇ ਚਾਰ ਕਮਾ ਸਕਦੇ ਹੋ ਇੱਕ ਕਿੱਤੇ ਦੇ ਵਿੱਚ, ਪਰ ਤੁਹਾਨੂੰ ਆਪਣਾ ਦਿਮਾਗ ਖੋਲਣ ਲਈ, ਦਿਮਾਗ ਦੀਆਂ ਵਿੰਡੋਜ਼ ਖੋਲਣ ਲਈ ਉਹ ਸਿਸਟਮ ਚੋਂ ਬਾਹਰ ਨਿਕਲਣਾ ਪੈਂਦਾ। ਉਹ ਸਿਸਟਮ ਨਹੀਂ ਤਾਂ ਤੁਹਾਨੂੰ ਮੂਰਖ ਬਣਾ ਦਿੰਦਾ। ਦੁਨੀਆ ਦੀ ਮੈਜੋਰਿਟੀ ਆਫ ਦਾ ਪੀਪਲ ਐਜੂਕੇਸ਼ਨ ਸਿਸਟਮ ਨੇ ਉਹਨਾਂ ਦੇ ਪੋਟੈਂਸ਼ੀਅਲ ਨੂੰ ਯੂਟੀਲਾਈਜ਼ ਨਹੀਂ ਕੀਤਾ, ਉਹਨਾਂ ਨੂੰ ਸਿਆਣੇ ਨਹੀਂ ਬਣਾਇਆ, ਬਲਕਿ ਉਹਨਾਂ ਦੀ ਜਿਹੜੀ ਐਨਰਜੀ ਪਈ ਸੀ ਉਹਨੂੰ ਖਾਸ ਤਰੀਕੇ ਨਾਲ ਚੈਨਲਾਈਜ਼ ਕਰਕੇ ਕਾਰਪੋਰੇਟਸ ਦੇ ਗੁਲਾਮ ਬਣਾਇਆ ਹੋਇਆ। ਨਹੀਂ ਤਾਂ ਇੰਨੇ ਲੋਕਾਂ ਚ ਇੰਨੀ ਜ਼ਿਆਦਾ ਸ਼ਕਤੀ ਸੀ ਵੀ ਦਿਮਾਗ ਤੇ ਸਰੀਰ ਦੇ ਨਾਲ ਉਹ ਕਿਤੇ ਦੀ ਕਿਤੇ ਸਾਡਾ ਸਮਾਜ ਪਹੁੰਚ ਸਕਦਾ ਸੀ, ਪਰ ਉਹਨਾਂ ਨੇ ਆਪਣੇ ਆਪ ਦੀ ਜਿਹੜੀ ਗਰੀਡੀਨੈਸ ਆ ਉਹਨੂੰ ਪੂਰਾ ਕਰਨ ਲਈ ਉਹਨਾਂ ਦੀ ਕਿਰਤ ਸ਼ਕਤੀ ਜਿਹੜੀ ਲੁੱਟੀ ਆ, ਐਕਸਪਲੋਇਟ ਕੀਤੀ ਆ ਤੇ ਆਪਣੇ ਪਰਪਜ਼ ਲਈ ਯੂਜ਼ ਕੀਤੀ ਆ। ਪਤਾ ਨਹੀਂ ਮੈਂ ਆਪਣੇ ਵਰਡ ਨੂੰ ਕਨਵੇ ਕਰ ਵੀ ਕਰ, ਇਸ ਕਰਕੇ ਮੈਂ ਕਿਹਾ ਵੀ ਐਜੂਕੇਸ਼ਨ ਸਿਸਟਮ ਤੁਹਾਨੂੰ ਬਹੁਤਿਆਂ ਨੂੰ ਸਟੂਪਿਡ, ਮੈਜੋਰਿਟੀ ਆਫ ਦਾ ਪੀਪਲ ਉਹਨੂੰ ਸਟੂਪਿਡ ਬਣਾਉਂਦਾ ਜਾਣ ਬੁੱਝ ਕੇ, ਤੇ ਅਸੀਂ ਬਣੇ ਰਹਿੰਦੇ ਹਾਂ। ਸਾਡੇ ਕੋਲ ਚੋਇਸ ਕੋਈ ਨਹੀਂ ਹੁੰਦੀ, ਕਿਉਂਕਿ 8-10 ਘੰਟੇ ਕੰਮ ਕਰਕੇ ਅਸੀਂ ਢਿੱਡ ਵੀ ਆਪਣਾ ਭਰਨਾ ਹੁੰਦਾ, ਨਿਹਰਾ ਗੱਲਾਂ ਨਾਲ ਤਾਂ ਸਮਾਜ ਚੱਲਦਾ ਨਹੀਂ। ਤੇ ਤੀਜੀ ਕਿਸਮ ਦੇ ਲੋਕ ਆ ਜਾਂਦੇ ਆ ਜਿਹੜੇ ਰਾਜੇ ਮਹਾਰਾਜੇ, ਜਿਹੜੇ ਇਸ ਸਿਸਟਮ ਦਾ ਸਟੇਟਸ ਕੋ ਰੱਖਣਾ ਚਾਹੁੰਦੇ ਆ, ਕਾਰਪੋਰੇਟਸ ਦੇ ਗੁਲਾਮ ਹੁੰਦੇ ਆ। ਮੈਂ ਹੋਰ ਸਖਤ ਸ਼ਬਦ ਵੀ ਯੂਜ਼ ਕਰ ਸਕਦਾ ਪਰ ਮੈਂ ਕਰਨਾ ਨਹੀਂ। ਉਹ ਹੁੰਦੇ ਆ ਫਿਰ ਜਿਹੜੇ ਅਨਪੜ੍ਹਾਂ ਨੂੰ ਤਾਂ ਸਿੱਧਾ ਹੀ ਉਹ ਸਮਝਾਉਂਦੇ ਆ ਵੀ ਅਸੀਂ ਰੱਬ ਨਹੀਂ ਉਹ ਭੇਜੇ ਆ, ਤੇ ਲੋਕ ਉਹਨਾਂ ਦੇ ਪੈਰੀ ਹੱਥ ਲਾਉਂਦੇ ਆ, ਭਾਵੇਂ ਉਹ ਮੋਦੀ ਸਾਹਿਬ ਹੋਣ, ਭਾਵੇਂ ਉਹ ਬਿਆਸ ਵਾਲਾ ਹੋਵੇ, ਭਾਵੇਂ ਉਹ ਦੂਸਰਾ ਇੱਕ ਹੋਰ ਜਿਹੜਾ ਹੈਗਾ ਜਿਹਨੂੰ ਸਤਿਗੁਰੂ ਕਹਿੰਦੇ ਆ, ਮੈਂ ਨਾਂ ਭੁੱਲ ਗਿਆ, ਉਹ ਹੋਵੇ ਜਾਂ ਕੋਈ ਵੀ ਹੋਰ ਹੋਵੇ ਸਾਧ ਲਾਣਾ, ਇਹ ਮਤਲਬ ਇੱਕ ਸਿਸਟਮ ਆ ਪੂਰੇ ਦਾ ਪੂਰਾ ਕ੍ਰੀਏਟ ਕੀਤਾ ਹੋਇਆ ਜਿਹਦੇ ਵਿੱਚ ਤੁਹਾਨੂੰ ਸੋਚਣ ਨਹੀਂ ਦੇਣਾ। ਤੇ ਬਾਹਰ ਬੈਠੇ ਜਿਹੜੇ ਲੋਕ ਆਪਣੇ ਆਪ ਨੂੰ ਸਿਆਣੇ ਕਹਾਉਂਦੇ ਆ, ਜਿਹੜੇ ਇੱਥੋਂ ਦੇ ਸਿਸਟਮ ਦੀਆਂ ਸਹੂਲਤਾਂ ਮਾਣਦੇ ਆ, ਜਿਹੜੇ ਕਿਤੇ ਕਿਤੇ ਆਪਣੀ ਜ਼ਿੰਦਗੀ ਜਿਉਣ ਲਈ ਲੌਜੀਕਲ ਵੀ ਹੋ ਜਾਂਦੇ, ਉਹ ਮੰਨਦੇ ਨੇ ਇਹਨਾਂ ਗੱਲਾਂ ਨੂੰ, ਕਹਿੰਦੇ ਸੱਚੀ ਸੁਪਰ ਨੈਚੁਰਲ ਆ ਜੀ ਇਹ ਬੰਦਾ ਨਾ ਜਿਹੜਾ ਮੋਦੀ 18-18 ਘੰਟੇ ਕੰਮ ਕਰਦਾ। ਦੇਖੋ ਮੈਨੂੰ, ਮੈਂ ਪਰਸਨਲੀ ਕੋਈ ਨਹੀਂ ਕਹਿ ਰਿਹਾ, ਮੈਂ ਤਾਂ ਉਹੋ ਜਿਹੇ ਬੰਦਿਆਂ ਦੀ ਗੱਲਬਾਤ ਕਰ ਰਿਹਾ। ਉਹ ਕਹਿੰਦੇ ਹਾਂਜੀ ਸੱਚੀ ਸੁਪਰ ਨੈਚੁਰਲ 18 ਘੰਟੇ ਕੰਮ ਕਰਦਾ। ਮੇਰਾ ਸਿੱਧਾ ਜਿਹਾ ਮੰਨਣਾ ਹੈ ਵੀ ਜਿਹੜਾ ਬੰਦਾ 18 ਘੰਟੇ ਕੰਮ ਕਰਦਾ, ਉਹ ਜਿਹੜਾ ਤੁਸੀਂ ਕੰਮ ਕਰ ਰਹੇ ਹੋ, ਸਾਰਿਆਂ ਨੂੰ ਚੁਣੌਤੀ ਦੇ ਰਿਹਾ ਵੀ ਉਹ ਤੁਹਾਥੋਂ ਉੱਪਰ ਆ, ਕਿਉਂਕਿ ਉਹ 18 ਘੰਟੇ ਕੰਮ ਕਰਦਾ। ਮੈਂ ਕਹਿੰਦਾ ਜੇ ਸੱਚੀ ਮੁੱਚੀ ਉਹੋ ਜਿਹੇ ਬੰਦੇ ਤੋਂ ਕੰਮ ਕਰਾਇਆ ਜਾਵੇ ਤਾਂ 3 ਘੰਟੇ ਵੀ ਨਹੀਂ ਕੰਮ ਕਰ ਸਕਦਾ। ਊਬਰ ਚਲਾਉਣ ਲਾ ਦਿਓ ਮੋਦੀ ਸਾਹਿਬ ਨੂੰ, ਉਹ 17 ਘੰਟੇ ਕੀ, ਇੱਥੇ 2-4 ਘੰਟੇ ਕੰਮ ਕਰਕੇ ਐਕਸੀਡੈਂਟ ਹੋ ਜਾਣਾ ਉਹਨਾਂ ਦਾ। ਸੁਪਰ ਨੈਚੁਰਲ ਨਹੀਂ, ਕੋਈ ਵੀ ਚੀਜ਼ ਸੁਪਰ ਨੈਚੁਰਲ ਨਹੀਂ ਦੁਨੀਆਂ ਦੇ ਵਿੱਚ। ਈਵਨ ਗੋਡ ਆ ਜਿਹੜਾ ਨਾ, ਗੋਡ ਜਿਹਦੀ ਗੱਲ ਕਰਦੇ ਆ, ਗੋਡ ਵੀ ਅਸੀਂ ਬਣਾਇਆ ਹੋਇਆ। ਤੁਸੀਂ ਅਸਹਿਮਤ ਹੋਵੋਗੇ 99%, ਜਿਹੜੀ ਮੈਂ ਗੱਲ ਕੀਤੀ ਆ ਨਾ, ਸਮਾਜਿਕ ਵਿਕਾਸ ਦੇ ਦੌਰਾਨ ਇੱਕ ਖਾਸ ਸਮੇਂ ਰੱਬ ਦਾ ਕਨਸੈਪਟ ਪੈਦਾ ਹੋਇਆ। ਤੁਸੀਂ ਮੈਨੂੰ 7000 ਸਾਲ ਤੋਂ ਪੁਰਾਣਾ ਕੋਈ ਵੀ ਗ੍ਰੰਥ ਕੱਢ ਕੇ ਦਿਖਾ ਦਿਓ ਜਿਹਦੇ ਚ ਰੱਬ ਦਾ ਨਾਂ ਤੱਕ ਹੋਵੇ। ਰਿਗਵੇਦ ਦੁਨੀਆ ਦਾ ਸਭ ਤੋਂ ਪੁਰਾਣਾ ਗ੍ਰੰਥ ਆ, ਰਿਗਵੇਦ ਤੋਂ ਪਹਿਲਾਂ ਦਾ ਕੋਈ ਗ੍ਰੰਥ ਕੱਢ ਕੇ ਦਿਖਾ ਦਿਓ, ਰਿਗਵੇਦ ਦੇ ਵਿੱਚ ਵੀ ਸਿੱਧੇ ਤੌਰ ਤੇ ਰੱਬ ਦਾ ਨਾਂ ਨਿਸ਼ਾਨ ਹੈ ਨੀਗਾ। ਰੱਬ ਤਾਂ ਹੈ ਹੀ 7000-6000 ਸਾਲ ਪਹਿਲਾਂ ਜੰਮਿਆ, 5000 ਸਾਲ ਪਹਿਲਾਂ, ਨਾ ਹੀ ਉਸ ਤੋਂ ਪਹਿਲਾਂ ਹੈ ਹੀ ਨਹੀਂ ਸੀ ਰੱਬ ਦਾ ਕੋਈ। ਜਿਵੇਂ ਸ਼ੇਰ ਨੂੰ ਨਹੀਂ ਪਤਾ, ਹਿਰਨ ਨੂੰ ਨਹੀਂ ਪਤਾ, ਦਰਖਤਾਂ ਨੂੰ ਨਹੀਂ ਪਤਾ, ਬਾਂਦਰ ਨੂੰ ਨਹੀਂ ਪਤਾ ਵੀ ਰੱਬ ਕਿਹੜੀ ਸ਼ੈ ਦਾ ਨਾਂ ਹੈ, ਇਵੇਂ ਹੀ ਅਸੀਂ ਰਹਿੰਦੇ ਹੁੰਦੇ ਸੀ। ਸਾਡੇ ਵੱਡੇ ਵਡੇਰੇ ਚਿੰਪੈਂਜ਼ੀ, ਏਪਸ, ਬੜਮਾਣਸ ਜਿਵੇਂ ਹੁਣ ਰਹਿੰਦੇ ਉਵੇਂ ਰਹੀ ਜਾਂਦੇ ਸੀ ਬਸ। ਕੋਈ ਭਗਤੀ ਨਹੀਂ ਸੀ, ਕੋਈ ਗੁਰਦੁਆਰਾ ਨਹੀਂ ਸੀ, ਕੋਈ ਮੰਦਰ ਨਹੀਂ ਸੀ, ਕੋਈ ਮਸੀਤ ਨਹੀਂ ਸੀ, ਕੋਈ ਝੁਕਦਾ ਨਹੀਂ ਸੀ, ਕੋਈ ਮੱਥਾ ਨਹੀਂ ਸੀ ਰਗੜਦਾ, ਕੋਈ ਪੱਥਰ ਪਵਿੱਤਰ ਨਹੀਂ ਸੀ, ਕੋਈ ਥਾਂ ਨਹੀਂ ਸੀ, ਕੁਛ ਨਹੀਂ ਸੀ। ਇਹ ਤਾਂ ਅਸੀਂ ਸਾਡੇ ਵੱਡੇ ਵਡੇਰਿਆਂ ਨੂੰ ਜਦੋਂ ਸੋਝੀ ਆਈ ਨਾ ਉਹਨਾਂ ਨੇ ਆਪਣੇ ਆਪ ਨੂੰ ਕਾਇਨਾਤ ਦਾ ਹਿੱਸਾ ਮਹਿਸੂਸ ਕੀਤਾ ਵੀ ਜਿਉਂਦੇ ਜਾਗਦੇ ਆ ਸਾਡੀ ਹਾਰਮਨੀ ਆ ਇੱਕ ਅਸੀਂ ਸਿੰਕਰੋਨਿਜ਼ਮ ਚ ਰਹਿੰਦੇ ਹਾਂ ਨੇਚਰ ਦੇ ਤੇ ਲਾਜ਼ਮੀ ਕੋਈ ਨਾ ਕੋਈ ਸ਼ਕਤੀ ਹੋਊ ਉਹਨਾਂ ਨੇ ਇਸ ਕਰਕੇ ਰੱਬ ਦਾ ਦੇਖੋ ਮੈਂ ਗੱਲ ਭਾਵੇਂ ਕਰ ਰਿਹਾ ਪਰ ਮੈਨੂੰ ਕੋਈ ਪ੍ਰੋਬਲਮ ਨਹੀਂ ਰੱਬ ਹੋਵੇ ਨਾ ਹੋਵੇ ਮੈਂ ਤਾਂ ਕਹਿ ਰਿਹਾ ਉਹ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੀ ਉਹਨਾਂ ਨੇ ਉਸ ਚੀਜ਼ ਨੂੰ ਰੱਬ ਦਾ ਨਾਂ ਦਿੱਤਾ ਇੱਕ ਅਣਜਾਣ ਚੀਜ਼ ਨੂੰ ਕਾਨਸੈਪਟ ਬਣਾਇਆ ਉਹਨਾਂ ਨੇ ਉਹਨੂੰ ਮੰਨਣ ਦੇ ਆਪੋ ਆਪਣੇ ਤਰੀਕੇ ਨੇ ਜਸਵੰਤ ਜ਼ਫਰ ਜੀ ਨੇ ਇੱਕ ਕਵਿਤਾ ਲਿਖੀ ਆ ਤੁਹਾਨੂੰ ਕਵਿਤਾ ਵੀ ਸੁਣਾ ਦਾਂਗੇ ਉਹ ਕਹਿੰਦੇ ਉਹਦਾ ਸਾਰ ਤੱਤ ਇਹ ਆ ਵੀ ਜਿਹੜਾ ਬੰਦਾ ਕਰੂਅਲ ਹੁੰਦਾ ਨਾ ਬਹੁਤ ਕਰੂਅਲ ਹੁੰਦਾ ਜ਼ਾਲਮ ਹੁੰਦਾ ਉਹਦਾ ਰੱਬ ਜ਼ਾਲਮ ਹੀ ਹੁੰਦਾ ਉਹਦਾ ਰੱਬ ਨਾ ਜਦੋਂ ਉਹ ਗੱਲ ਕਰੂਗਾ ਉਹ ਕਹੂ ਰੱਬ ਨਾ ਮਰਨ ਤੋਂ ਬਾਅਦ ਫਿਰ ਨਾ ਉਹ ਉੱਬਲਦੇ ਕੜਾਹਾਂ ਚ ਵਾਲਦਾ ਆਹ ਕਰਦਾ ਉਹ ਸਜ਼ਾ ਦਿੰਦਾ ਅੱਛਾ ਜਿਹੜਾ ਬੰਦਾ ਨਰਮ ਸੋਫਟ ਹਾਰਟਿਡ ਆ ਜੇ ਕਿਸੇ ਨੂੰ ਤਕਲੀਫ ਹੋਵੇ ਉਹਦੀਆਂ ਅੱਖਾਂ ਚੋਂ ਹੰਝੂ ਨਿਕਲੇ ਆਉਂਦੇ ਆ ਉਹਦਾ ਰੱਬ ਬੜਾ ਹੀ ਨਰਮ ਮੁਲਾਇਮ ਹੁੰਦਾ ਬਹੁਤ ਹੀ ਦਿਆਲੂ ਕਿਰਪਾਲੂ ਹੁੰਦਾ ਰੱਬ ਉਹਦਾ ਜਿਹੜਾ ਬੰਦਾ ਸਖਤ ਆ ਘੁਲਦਾ ਕਿਸੇ ਦੇ ਘਸੁਣ ਘਸਣ ਮਾਰਦਾ ਉਹਦਾ ਰੱਬ ਪਤਾ ਕਿਹੋ ਜਿਹਾ ਹੁੰਦਾ ਉਹਦਾ ਰੱਬ ਹੁੰਦਾ ਬਈ ਜਦੋਂ ਬੰਦਾ ਉਹ ਸੋਚਦਾ ਜਦੋਂ ਬੰਦਾ ਮਰ ਕੇ ਜਾਂਦਾ ਨਾ ਤਾਂ ਸਾਹਮਣੇ ਜਿਹੜੇ ਦਰਬਾਨ ਖੜੇ ਆ ਰੱਬ ਦੇ ਦਰਵਾਜ਼ੇ ਦੇ ਬਾਹਰ ਉਹਨੂੰ ਰੋਕ ਲੈਣਗੇ ਜੇ ਉਹ ਧੱਕੇ ਨਾਲ ਜਾਊਗਾ ਉਹ ਬਈ ਘਸੁਣ ਮਸਲ ਮੁਸਲ ਉਹਨਾਂ ਦੇ ਬਣਾਏ ਹੋਣਗੇ ਤੇ ਰੱਬ ਵੀ ਪਹਿਲਾਂ ਉਹੋ ਜਿਹਾ ਹੋਊਗਾ ਤੇ ਬਾਡੀ ਬੁੱਡੀ ਬਣਾਈ ਹੋ ਫਿਰ ਉਹ ਮੈਨੂੰ ਪੁੱਛੂਗਾ ਹਾਂ ਬਈ ਮਿੱਤਰਾ ਤੂੰ ਕਿਉਂ ਆ ਗਨਾਹ ਕੀਤਾ ਤੂੰ ਕਿਉਂ ਫਲਾਣੇ ਨੂੰ ਮਾਰਿਆ ਹੈ ਤੈਨੂੰ ਵੀ ਮਾਰਿਆ ਜਾਵੇ ਮਤਲਬ ਹਰੇਕ ਬੰਦੇ ਦੀ ਆਪੋ ਆਪਣੀ ਸੋਚੀ ਮੁਤਾਬਕ ਉਹਨੇ ਆਪੋ ਆਪਣੇ ਰੱਬ ਦੀ ਕਾਢ ਕੱਢ ਲਈ ਸਿੱਧੀ ਜੀ ਗੱਲ ਆ ਜਿਹੋ ਜੀ ਧਰਤੀ ਦੇ ਉੱਤੇ ਜਿਹੋ ਜਿਹੀਆਂ ਪ੍ਰੋਬਲਮਸ ਆਈਆਂ ਉਹੋ ਜਿਹੀਆਂ ਪ੍ਰੋਬਲਮਸ ਦਾ ਜਿਹੜਾ ਹੱਲ ਕਰਨ ਵਾਸਤੇ ਜਿਹੋ ਜਿਹੇ ਸੋਲੂਸ਼ਨ ਦੀ ਜ਼ਰੂਰਤ ਸੀ ਉਹੋ ਜਿਹਾ ਰੱਬ ਪੈਦਾ ਹੋ ਗਿਆ ਰੱਬ ਪੈਦਾ ਕਰ ਲਿਆ ਲੋਕਾਂ ਨੇ ਉਹੋ ਜਿਹਾ ਉੱਥੋਂ ਦਿਆਂ ਨੇ ਬਸ ਸਮਾਜਿਕ ਵਿਕਾਸ ਦਾ ਇੱਕ ਪ੍ਰੋਸੈਸ ਸੀ ਉਹਦੇ ਚੋਂ ਰੱਬ ਦਾ ਨਾਂ ਪੈਦਾ ਹੋ ਗਿਆ ਹੁਣ ਕਈ ਬੰਦੇ ਕਹਿੰਦੇ ਜੀ ਨਹੀਂ 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 ਫਿਰ ਵੀ ਰੱਬ ਕੋਈ ਸ਼ਕਤੀ ਸ਼ਕਤੀ ਦਾ ਨੇਚਰ ਆ ਨੇਚਰ ਆ ਜਿਹੜੀ ਉਹ ਸੈਲਫ ਮੈਨੇਜਡ ਆ ਆਪਣੇ ਆਪ ਚੱਲਦੀ ਹੈ ਨੇਚਰ ਨੇਚਰ ਨੂੰ ਚਲਾਉਣ ਲਈ ਕਿਸੇ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਫਿਲੋਸਫੀਕਲ ਡਿਸਕਸ਼ਨ ਪੜ੍ਹ ਕੇ ਦੇਖਿਓ ਜੇ ਸੱਚੀ ਮੁੱਚੀ ਡਿਸਕਸ਼ਨ ਕਰਨੀ ਚਾਹੁੰਦੇ ਹੋ ਨਾ ਸੋਚਿਓ ਵੀ ਜੇ ਤੁਸੀਂ ਕਹਿੰਦੇ ਹੋ ਆਲੇ ਦੁਆਲੇ ਚੀਜ਼ਾਂ ਜਿਹੜੀਆਂ ਪੈਦਾ ਹੋਈਆਂ ਉਹ ਰੱਬ ਨੇ ਕੀਤੀਆਂ ਤਾਂ ਰੱਬ ਨੂੰ ਕਿਹਨੇ ਪੈਦਾ ਕੀਤਾ ਹੋਇਆ ਬਸ ਸਿੱਧੀ ਜੀ ਗੱਲ ਆ ਸਿਧਾਂਤਿਕ ਤੌਰ ਤੇ ਪ੍ਰਿੰਸੀਪਲੀ ਜੇ ਰੱਬ ਆਪ ਪੈਦਾ ਹੋ ਸਕਦਾ ਤਾਂ ਫਿਰ ਦੂਜੀਆਂ ਚੀਜ਼ਾਂ ਵੀ ਆਪ ਪੈਦਾ ਹੋ ਸਕਦੀਆਂ ਡਿਬੇਟ ਹੋ ਸਕਦੀ ਇਹਨਾਂ ਚੀਜ਼ਾਂ ਦੇ ਉੱਤੇ ਅਨਐਂਡਿੰਗ ਡਿਬੇਟ ਅਨਐਂਡਿੰਗ ਅੱਛਾ ਮੈਂ ਤਾਂ ਕਿੰਤੂ ਕੀਤਾ ਨਾ ਗੱਲ ਤਾਂ ਇਹ ਹੈ ਵੀ ਜੇ ਰੱਬ ਸੱਚੀ ਮੁੱਚੀ ਹੈਗਾ ਜੇ ਅਲੱਗ ਅਲੱਗ ਮੌਕਿਆਂ ਤੇ ਇਨਸਾਨ ਆ ਜਿਹੜੇ ਉਹਨਾਂ ਚ ਰੱਬ ਆਉਂਦਾ ਰਿਹਾ ਫਿਰ ਤੁਸੀਂ ਇਹ ਵੀ ਮੰਨ ਲਓ ਵੀ ਮੋਦੀ ਸਾਹਿਬ ਚ ਵੀ ਹੈਗਾ ਮੰਨ ਲੋਗੇ ਕਿਉਂ ਮੋਦੀ ਭੈੜਾ ਲੱਗਦਾ ਤੁਹਾਨੂੰ ਮੁਸਲਮਾਨਾਂ ਨੂੰ ਤਾਂ ਜ਼ਿਆਦਾ ਭੈੜਾ ਲੱਗਦਾ ਹੋਣਾ ਕਿਉਂਕਿ ਗੁਜਰਾਤ ਚ ਮਾਰੇ ਆ ਮਾਨਵਤਾਵਾਦੀਆਂ ਨੂੰ ਵੀ ਲੱਗਦਾ ਹੋਣਾ ਪਰ ਜਿਹੜੇ ਮੋਦੀ ਦੇ ਚੇਲੇ ਆ ਉਹਨਾਂ ਨੂੰ ਨਹੀਂ ਲੱਗਣਾ ਗਾ ਮੈਂ ਪੋਲੀਟਿਕਸ ਤੇ ਡਿਸਕਸ਼ਨ ਨਹੀਂ ਕਰਨੀ ਚਾਹੁੰਦਾ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕਾਂਗਰਸ ਅਕਾਲੀ ਫਲਾਨਾ ਟਿਮਕਾ ਉਧਰੋਂ ਅੰਮ੍ਰਿਤਪਾਲ ਜਿੱਤਿਆ ਉਧਰੋਂ ਡਾਕਟਰ ਗਾਂਧੀ ਜਿੱਤੇ ਨੇ ਉਧਰੋਂ ਖਹਿਰਾ ਸਾਹਿਬ ਹਾਰੇ ਨੂੰ ਤਾਂ ਕਰੀ ਜਾਂਦੇ ਹੋ ਤੁਸੀਂ ਡਿਸਕਸ਼ਨ ਮੇਰਾ ਤਾਂ ਇੱਕ ਘੰਟਾ ਮੈਂ ਤਾਂ ਵੱਖਰੇ ਮੁੱਦੇ ਦੇ ਉੱਤੇ ਗੱਲ ਕਰਨੀ ਚਾਹੁੰਦਾ ਬਈ ਦੁਨੀਆਂ ਦੇ ਵਿੱਚ ਜਿਹੜਾ ਬੰਦਾ ਆਪ ਹੀ ਕਹੀ ਜਾਂਦਾ ਵੀ ਮੈਂ ਰੱਬ ਦਾ ਰੂਪ ਹਾਂ ਉਹਨੂੰ ਤੁਸੀਂ ਕੀ ਸਮਝਦੇ ਹੋ ਕਿ ਵਾਕਿਆ ਹੀ ਉਹ ਦੇਸ਼ ਚਲਾਉਣ ਦੇ ਕਾਬਲ ਆ ਜੇ ਉਹ ਰੱਬ ਦਾ ਬੰਦਾ ਸੱਚੀ ਰੱਬ ਉਹਦੇ ਚ ਹੈਗਾ ਤਾਂ ਕਿਹੋ ਜਿਹਾ ਘਟੀਆ ਮਾੜਾ ਗੰਦਾ ਰੱਬ ਆ ਜਦੋਂ ਉਹ ਕਾਤਲ ਆਪਣੇ ਜਿਹੜਾ 15 ਸਾਲ ਗੱਦੀ ਤੇ ਬੈਠ ਗਿਆ ਗੁਜਰਾਤ ਦੀ ਤੇ ਜਿਹਦੇ ਰਾਜ ਦੇ ਵਿੱਚ ਇੱਕ ਫਿਰਕੇ ਵਾਲਿਆਂ ਨੂੰ ਕਤਲ ਕੀਤਾ ਗਿਆ ਬਕਾਇਦਾ ਉਦੋਂ ਰੱਬ ਉਹਦਾ ਫਿਰ ਤੁਸੀਂ ਕੀ ਕਹੋਗੇ ਇਹ ਜਿਹੇ ਰੱਬ ਨੂੰ ਚੰਗਾ ਕਹੋਗੇ ਇਹਦਾ ਮਤਲਬ ਉਹਦੇ ਰੱਬ ਨੇ ਉਹਨੂੰ ਕਿਹਾ ਬਈ 90% ਜਿਹੜਾ ਡਿਸੇਬਲਡ ਬੰਦਾ ਪ੍ਰੋਫੈਸਰ ਸਾਈਂ ਬਾਬਾ ਤੂੰ ਉਹਨੂੰ ਜੇਲ੍ਹ ਚ ਰੱਖਣਾ ਬੋਲਣਾ ਨਹੀਂ ਕੀ ਕਹੋਗੇ ਉਹਦੇ ਰੱਬ ਨੂੰ ਚਲੋ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਦੋ ਕਾਲਰ ਸਾਡੇ ਨਾਲ ਨੇ ਦੋਸਤੋ ਬਸ ਅੱਧਾ ਮਿੰਟ ਹੋਲਡ ਕਰਕੇ ਰੱਖਿਓ ਤੇ ਆਪਾਂ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰੈਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ।
ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ।
ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-3004-36।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-6767।
ਇੱਕ ਵਾਰੀ ਫੇਰ ਨਿਕਾ ਸਵਾਗਤ। ਕੁਛ ਕਾਲਰ ਲਾਈਨ ਤੇ ਸੀ ਜੀ, ਇੱਕ ਰਾਜਨ ਜੀ ਸੀ ਸ਼ਾਇਦ ਲਾਈਨ ਦੇ ਉੱਤੇ, ਇੱਕ ਦੋ ਨਾਮ ਹੈ ਪੜੇ ਨੇ ਤੇ ਦੁਬਾਰਾ ਕਾਲ ਕਰ ਲਓ ਜੀ 416-620-1778 ਤੇ। ਮਾਫੀ ਚਾਹੁੰਦਾ, ਗੱਲਬਾਤ ਥੋੜੀ ਜਿਹੀ ਲੰਬੀ ਹੋ ਗਈ ਸੀ। ਹਾਂਜੀ, ਪਹਿਲੇ ਕਾਲਰ ਲਾਈਨ ਤੇ ਨੇ। ਨਿਕਾ ਸਵਾਗਤ ਜੀ ਤੁਹਾਡਾ।
ਧੰਨਵਾਦ ਬਰਾੜ ਸਾਹਿਬ, ਬਹੁਤ ਵਧੀਆ ਸ਼ੋਅ ਚੱਲਦੇ
ਆ। ਸਤਿ ਸ੍ਰੀ ਅਕਾਲ ਜੀ, ਥੈਂਕ ਯੂ।
ਸਤਿ ਸ੍ਰੀ ਅਕਾਲ ਜੀ। ਦੇਖੋ, ਬਹੁਤੇ ਲੋਕ ਇਹ ਜ਼ਰੂਰ ਕਹਿੰਦੇ ਨੇ ਵੀ ਕੋਈ ਤਾਂ ਚਲਾ ਰਿਹਾ, ਤੇ ਇਹ ਮੰਨਣ ਚ ਉਹਨਾਂ ਨੂੰ ਪਤਾ ਨੀ ਕੀ ਮੁਸ਼ਕਿਲ ਹੈ ਵੀ ਕੋਈ ਨੀ ਚਲਾ ਰਿਹਾ, ਆਪਣੇ ਆਪ ਸਾਰਾ ਕੁਝ ਚੱਲ ਰਿਹਾ।
ਵਾਹ ਜੀ ਵਾਹ, ਕੋਈ ਤਾਂ ਚਲਾ ਰਿਹਾ ਤੇ ਕੋਈ ਵੀ ਨੀ ਚਲਾ ਰਿਹਾ। ਹਾਂਜੀ, ਦੋ ਅਲੱਗ ਅਲੱਗ ਓਪੀਨੀਅਨ। ਹਾਂਜੀ, ਕੋਈ ਵੀ ਨੀ ਚਲਾ ਰਿਹਾ, ਕੋਈ ਤਾਂ ਚਲਾ ਰਿਹਾ ਤੇ ਕੋਈ ਵੀ ਨੀ ਚਲਾ ਰਿਹਾ, ਦੋ ਅਪੋਜ਼ਿੰਗ ਓਪੀਨੀਅਨਸ ਨੇ, ਬੜੇ ਸੌਖੇ ਸ਼ਬਦਾਂ ਚ।
ਹਾਂਜੀ, ਔਰ ਕਿਉਂਕਿ ਇਹ ਚੀਜ਼ ਕੋਈ ਚਲਾ ਸਕਦਾ ਹੀ ਨਹੀਂ।
ਆਹ, ਕਿਆ ਬਾਤ ਹੈ
ਜੀ। ਇਹਨਾਂ ਦਾ ਰੱਬ ਰੁੱਬ, ਉਹਨਾਂ ਦਾ ਉਹਦਾ ਪਿਓ ਦਾਦਾ ਵੀ ਨੀ ਚਲਾ ਸਕਦਾ, ਆਪਣੇ ਆਪ ਚੱਲ ਰਿਹਾ ਸਾਰਾ ਕੁਝ।
ਵਾਹ ਵਾਹ।
ਤੇ ਗੱਲ ਇਹ ਆ ਵੀ ਅਸੀਂ ਇਹ ਤਾਂ ਲੋਕੀ ਮੰਨ ਲੈਂਦੇ ਨੇ ਵੀ ਪੈਦਾ ਹੋਇਆ, ਇਹ ਮੰਨਣ ਨੂੰ ਭਾਈ ਕੈਨਾਤ ਆਪਣੇ ਆਪ ਪੈਦਾ ਹੋਈ ਸਾਰੀ, ਇਹ ਮੰਨਣ ਦੀ ਹਰਜ਼ਾ? ਜਦੋਂ ਇੱਕ ਚੀਜ਼ ਨੂੰ ਤੁਸੀਂ ਮੰਨ ਲੈਂਦੇ ਹੋ, ਦੂਜੀ ਨੂੰ ਤੁਹਾਡੇ ਫਿਰ ਖਾਜਗਾ ਤੋਂ ਹੋਣ ਲੱਗ ਪੈਂਦੀ।
ਬਿਲਕੁਲ ਬਿਲਕੁਲ ਬਿਲਕੁਲ।
ਤੇ ਜਿੰਨੇ ਵੀ ਸ਼ਾਸਤਰ ਲਿਖੇ ਗਏ ਨੇ ਨਾ, ਧਾਰਮਿਕ ਗ੍ਰੰਥ, ਇਹ ਲੋਕਾਂ ਨੇ ਸਵਾਲ ਕੀਤੇ ਆ ਤੇ ਲੋਕਾਂ ਨੇ, ਬੰਦਿਆਂ ਨੇ ਜਵਾਬ ਦਿੱਤੇ ਆ, ਨਾ ਕੋਈ ਉਪਰੋਂ ਥੱਲਿਓ ਜਵਾਬ ਦੇਣ ਵਾਲਾ ਸੀ। ਬਸ ਲੋਕੀ ਉਹਦੇ ਨਾਲ ਸਹਿਮਤ ਹੋ ਕੇ ਉਹਨੂੰ ਫਿਰ ਜਿਲਦ ਚ ਬੰਨ ਕੇ ਉਹਦੀ ਪੂਜਾ ਕਰਨ ਲੱਗ ਗਿਆ ਵੀ ਹਾਂ ਇਹੀ ਆਖਰੀ ਸੱਚ ਹੈ, ਅਸਲ ਇਹ ਆਖਰੀ ਸੱਚ ਹੈ ਨਹੀਂ, ਇਹ ਬਿਲਕੁਲ ਗਲਤ ਗੱਲਾਂ ਨੇ।
ਇੱਕ ਮੈਨੂੰ ਗੱਲ ਦਾ ਜਵਾਬ ਦਿਓ, ਕੋਈ ਦਲੀਲ ਲੱਭਿਓ ਬਈ ਰੱਬ ਜੀ ਜੇ ਸੱਚੀ ਹੋਣ। ਆਪਾਂ ਤਾਂ ਕਹਿੰਦੇ ਹੁਣ ਬਹੁਤ ਖੁਸ਼ ਹੋਈਏ ਵੀ ਇੰਨੇ ਕਰੋੜਾਂ ਸਾਲਾਂ ਤੋਂ ਜਿਹਦਾ ਸਵਾਲ ਦਾ ਜਵਾਬ ਲੱਭ, ਪਰ ਉਹ ਰੱਬ ਜੀ ਨੂੰ ਸਾਡੀ ਧਰਤੀ ਕਿਉਂ ਸੋਹਣੀ ਲੱਗੀ ਆ? ਬਾਕੀ ਇੰਨੀ ਵੱਡੀ ਨੇਚਰ ਆ, ਹਨਾ, ਉਹਨੂੰ ਕਿਉਂ ਸੋਹਣੀ ਲੱਗੀ ਆ ਸਾਡੀ ਧਰਤੀ?
ਔਰ ਜੇ ਉਹ ਹੈਗਾ ਜਾਂ ਹੈਗੀ ਆ, ਉਹਨੂੰ ਲੁਕਣ ਦੀ ਕੀ ਲੋੜ ਆ? ਮੈਂ ਹੈਗਾ, ਮੈਂ ਤਾਂ ਸਾਹਮਣੇ ਬੈਠਾ। ਉੱਦਾਂ ਕਹਿੰਦੇ ਉਹ ਸਾਰਾ ਕੁਝ ਕਰ ਸਕਦਾ, ਫਿਰ ਉਹ ਬੰਦੇ ਦੇ ਸਾਹਮਣੇ ਤਾਂ ਆ ਨਹੀਂ ਸਕਦਾ, ਕਾਹਦਾ ਤੁਹਾਡਾ ਰੱਬ ਇਹੋ ਜਿਹਾ ਰੱਬ ਨੂੰ ਸਿਰ ਚ ਮਾਰਨਾ?
ਬਿਲਕੁਲ ਬਿਲਕੁਲ ਬਿਲਕੁਲ। ਉਹ ਇੱਕ ਨਾ
ਜੇ ਰੱਬ ਹੋਵੇ ਤਾਂ ਦੁਨੀਆਂ ਦੇ ਇਹੀ ਹਾਲ ਚੱਲੇ ਹੋਣ।
ਭੁਪਿੰਦਰ ਜੀ, ਇੱਕ ਨਾ ਉਹ ਸਾਧ ਗੁਰੂ ਆ, ਸ਼ਾਇਦ ਜੱਗੀ ਆ ਉਹਦਾ ਨਾਮ ਹੈ, ਉਹਨੂੰ ਜੱਗੀ ਠੱਗ ਕਹਿੰਦੇ ਹੁੰਦੇ ਸੀ, ਬਹੁਤ ਲੋਕ ਉਹਦੇ ਸ਼ਰਧਾਲੂ ਬਣੇ ਹੋਏ ਆ। ਉਹਨਾਂ ਸਾਰਾ ਦਿਨ ਆਹੀ ਗੱਲਾਂ ਕਰਦਾ ਰਹਿੰਦਾ। ਉਹ ਜਦੋਂ ਹੁਣ ਬਿਮਾਰ ਹੋਇਆ ਨਾ, ਉਹਦਾ ਆਪਰੇਸ਼ਨ ਹੋਇਆ ਬ੍ਰੇਨ ਤੱਕ ਤੇ, ਫਟਾਫਟ ਭੱਜਿਆ ਗਿਆ ਹਸਪਤਾਲ, ਉਹਦਾ ਰੱਬ ਦੀ ਯਾਦ ਨਹੀਂ ਆਏ ਫਿਰ ਉਹਨੂੰ?
ਨਾ ਜੀ ਨਾ, ਜਿਹੜੀ ਚੀਜ਼ ਹੈ ਹੀ ਨਹੀਂ, ਕਦੇ ਦੇਖੀ ਨਹੀਂ, ਬਸ ਸੁਣਦੇ ਹੀ ਆ, ਗੱਪਾਂ ਸੁਣੀ ਜਾਂਦੇ ਆ, ਉਹਨਾਂ ਦੇ ਵਿੱਚ ਕਿਉਂ ਮੰਨੀਏ ਸੀ? ਜਿਹੜਾ ਜਿਹੜੀ ਚੀਜ਼ ਦੇਖਦੀ ਹੈ, ਮਹਿਸੂਸ ਕਰਦੀ, ਉਹਨੂੰ ਮੰਨਣੀ ਚਾਹੀਦੀ, ਕਿਸੇ ਦੇ ਕਹਿਣ ਤੇ ਨਹੀਂ ਮੰਨਣੀ ਚਾਹੀਦੀ।
ਮਿਹਰਬਾਨੀ, ਧੰਨਵਾਦ। ਉਹ ਬੁੱਤ ਲਾਇਆ ਸੀ ਨਾ, ਜਿਹਦੇ ਚ ਕਹਿੰਦੇ ਸੀ ਵੀ ਏਕ ਮਾਤਰ ਭਾਰਤ ਹੀ ਦੇਸ਼ ਹੈ ਜੋ ਮੂਰਤੀ ਮੈਂ ਜਾਨ ਡਾਲ ਦਿੱਤਾ ਹੈ। ਦੇਖ ਲਓ ਤੁਸੀਂ ਹੁਣ, ਉਹ ਕਹਿੰਦੇ ਮੂਰਤੀ ਸਮਾਈਲ ਕਰਨ ਲੱਗ ਗਈ ਸੀ ਉੱਥੇ।
ਹਾਂਜੀ ਹਾਂਜੀ,
ਚਲੋ ਧੰਨਵਾਦ ਜੀ, ਧੰਨਵਾਦ ਤੁਹਾਡਾ, ਮਿਹਰਬਾਨੀ। ਇੱਕ ਹੋਰ ਕਾਲਰ ਦੇ ਨਾਲ ਸਾਡੇ, ਹਾਂਜੀ ਨਿਗਾ ਸਵਾਗਤ ਤੁਹਾਡਾ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਮੋਦੀ ਨੂੰ ਤਾਂ ਰੱਬ ਮੰਨਣਾ ਲੋਕਾਂ ਨੇ ਨਾ, ਮਥੁਰਾ ਚ ਉੱਥੇ ਅਯੋਧਿਆ ਚ ਕਰਦੀ ਆ।
ਦੇਖੋ ਜੀ, ਉਹ ਕਹਿੰਦੇ ਆ
ਪੰਜਾਬ,
ਉਹ ਕਹਿੰਦੇ ਮੈਂ ਤਾਂ ਹੈ ਹੀ ਰੱਬ ਦਾ ਰੂਪ।
ਨਹੀਂ ਨਹੀਂ, ਤੁਸੀਂ ਮਨਾ ਕਰਤਾ ਨਾ ਰਾਤ ਦਾ। ਅੱਛਾ, ਪੰਜਾਬ ਦੇ ਵਿੱਚ ਉਹਨਾਂ ਨੇ ਇੱਕ ਬੰਦੇ ਨੂੰ ਰੱਬ ਬਣਾ ਕੇ ਉਹਨਾਂ ਨੂੰ ਜਿਤਾ ਤਾ, ਫਰਕ ਨਾ। ਰੱਬ ਵਾਲੀ ਹੁਣ ਜਿਹੜੇ ਤੁਸੀਂ ਜਿਹੜੀ ਫਿਲੋਸਫੀ ਦੱਸਦੇ ਆ, ਲੋਕਾਂ ਦੀ ਗਿਣਤੀ ਦਿਨੋ ਦਿਨ ਵਧਣ ਦੀ ਆ, ਵੀ ਰੱਬ ਕੋਈ ਚੀਜ਼ ਹੈ ਨੀ। ਔਰ ਸੱਚ ਵੀ ਆ, ਕੈਨੇਡਾ ਚ ਦੇਖ ਲਓ, ਔਰ ਸਾਇੰਸ ਆ ਗਈ ਆ, ਸੋਸ਼ਲ ਮੀਡੀਆ ਆ ਗਿਆ। ਤਾਂ ਮੋਦੀ ਵਾਲਾ ਰੱਬ ਵਾਲਾ ਚੱਕਰ ਫੇਲ ਕਰਤਾ, ਰਾਮ ਮੰਦਰ ਬਣਾਇਆ ਹਿੰਦੂਆਂ ਨੂੰ, ਮਤਲਬ ਹਿੰਦੂਆਂ ਨੇ ਹੀ ਉਹਨੂੰ ਅਯੋਧਿਆ ਚ ਹਰਾਤਾ ਹੈ। ਤੇ ਜਿਹੜਾ ਪੰਜਾਬ ਦੇ ਇੱਕ ਬੰਦੇ ਨੂੰ ਉਹਨਾਂ ਦੇ ਮਗਰ ਲੱਗ ਕੇ, ਉਹਨਾਂ ਦੇ ਮੈਂ ਮਗਰ ਲੱਗ ਕੇ ਉਹਨੂੰ ਜਿਤਾਤਾ, ਮੈਂ ਉਹਨਾਂ ਨੂੰ ਇਛਾਵਾਂ ਚ ਦਿੰਦਾ ਵੀ ਕਿਸੇ ਪਾਸੇ ਲਾਇਆ ਤਾਂ ਹੈਗਾ, ਉਹ ਰੱਬ ਕਹਿ ਕੇ ਵੀ ਮੰਦਰ ਬਣਾ ਕੇ ਵੀ ਉਹਦੇ ਨਹੀਂ ਹੋਏ।
ਧੰਨਵਾਦ ਜੀ, ਧੰਨਵਾਦ ਧੰਨਵਾਦ। ਹਾਂਜੀ ਹਾਂਜੀ ਹਾਂਜੀ, ਆ ਰਹੀ ਆਵਾਜ਼ ਤੁਹਾਡੀ?
ਹਾਂ, ਮਤਲਬ ਤੁਸੀਂ ਦੇਖੋ ਇਹ ਫਰਕ ਆ, ਉੱਥੇ ਥੋੜੇ ਕੁ ਬੰਦੇ ਜ਼ਿਆਦਾ ਇੰਟੈਲੀਜੈਂਟ ਜਾਂ ਜ਼ਿਆਦਾ ਮਤਲਬ ਉਹਨਾਂ ਨੂੰ ਪਤਾ ਲੱਗ ਚੁੱਕਾ ਵੀ ਦੁਨੀਆਂ ਜਾਂਦੀ ਕਿੱਦਾਂ, ਤੇ ਕਈ ਸਟੇਟਾਂ 'ਚ ਪਤਾ ਨਹੀਂ ਲੱਗਾ, ਉਹ ਮਗਰ ਲੱਗ ਗਿਆ।
ਮਿਹਰਬਾਨੀ, ਪੋਲੀਟਿਕਸ
ਫਰਕ ਪੈ ਗਿਆ, ਪੋਲੀਟਿਕਸ ਕਹੀ ਜਾਓ ਤੁਸੀਂ, ਪਰ ਲੋਕਾਂ ਨੇ ਹਰਾ ਤਾਂ ਦਿੱਤਾ, ਦੱਸ ਦਿੱਤਾ। ਸਾਡਾ ਹਿੰਦੂਆਂ ਨੂੰ ਇਹ ਰੌਲਾ ਪਾਈ ਜਾਂਦਾ ਸੀ ਵੀ ਇਹ ਮੰਦਰ ਬਣਾ ਦਿੱਤਾ, 500 ਸਾਲ ਉਹਨਾਂ ਨੇ ਸਾਡਾ ਮੰਦਰ ਨਹੀਂ ਦਿੱਤਾ, ਆ ਦਿੱਤਾ, ਪਰ ਹਾਰ ਗਿਆ। ਉੱਥੋਂ ਜਿਹੜੀ ਜਗ੍ਹਾ 'ਚ ਮੰਦਰ ਉੱਥੋਂ ਆ ਰਿਹਾ, ਇਹਦਾ ਮਤਲਬ ਉਹ ਲੋਕੀ ਜਾਗ ਪਏ ਜਾਂ ਉਹਨਾਂ ਨੇ ਉਹਨੂੰ ਰੱਬ ਮੰਨਣ ਨਾ ਕਰਤੀ, ਪਰ ਬਾਕੀ ਸਟੇਟ 'ਚ ਦੋ ਤਿੰਨ ਜਗ੍ਹਾ ਦੇਖੋ ਉਹਨਾਂ ਨੇ ਉਹਨਾਂ ਨੂੰ ਰੱਬ ਮੰਨ ਲਿਆ। ਥੈਂਕ ਯੂ ਜੀ,
ਧੰਨਵਾਦ ਜੀ, ਧੰਨਵਾਦ, ਮਿਹਰਬਾਨੀ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ, ਤੁਸੀਂ ਬਹੁਤ ਦੇਰ ਬਾਅਦ ਆਏ ਹੋ, ਕਿੱਥੇ ਰਹੇ ਤੁਸੀਂ ਇੰਨੇ ਮਹੀਨੇ?
ਬਸ ਏਦਾਂ ਤੁਹਾਡੇ ਕੋਲ ਹੀ ਹੈ।
ਹਾਂਜੀ
ਠੀਕ ਠਾਕ,
ਵਧੀਆ ਜੀ, ਵਧੀਆ ਵਧੀਆ।
ਰਾਜ ਜੀ, ਜਿਹੜਾ ਦੇਸ਼ 1.4 ਬਿਲੀਅਨ ਲੋਕਾਂ ਦੇ ਫੇਸ ਤੇ ਸਮਾਈਲ ਨਹੀਂ ਲਿਆ ਸਕਦਾ, ਫਿਰ ਮੂਰਤੀਆਂ ਦੇ ਮੂੰਹ ਤੇ ਸਮਾਈਲ ਲਿਆਊਗਾ ਨਾ ਕਿਸੇ ਨਾ ਕਿਸੇ ਤਰੀਕੇ ਨਾਲ। ਤੇ ਦੂਜੀ ਗੱਲ ਇਹ ਆ, ਜਿਹੜੀ ਰੱਬ ਦੀ ਕਾਨਸੈਪਟ ਆ, ਜਿਵੇਂ ਰਾਜੇ ਮਹਾਰਾਜੇ ਜਿਹੜਾ ਚੰਗੇਜ਼ ਖਾਨ ਸੀਗਾ, ਉਹ ਵੀ ਇਹੀ ਕਹਿੰਦਾ ਸੀ ਕਿ ਮੈਂ ਉੱਚੇ ਪਹਾੜ ਤੇ ਖੜਾ ਸੀ ਤੇ ਮੇਰੀਆਂ ਰੱਬ ਨਾਲ ਗੱਲਾਂ
ਹੋਣਗੀਆਂ।
ਉਹਨੇ ਮੈਨੂੰ ਕਿਹਾ ਕਿ ਯੂ ਆਰ ਦਾ ਰੂਲਰ ਆਫ ਦਿਸ ਵਰਲਡ। ਸਾਰਿਆਂ ਨੂੰ ਵਿਸ਼ਵਾਸ ਜਦੋਂ ਪਾਵਰ ਬੰਦੇ ਕੋਲ ਨਾ ਹੋ ਜਾਂਦੀ ਜ਼ਿਆਦਾ, ਫਿਰ ਉਹਨਾਂ ਨੂੰ ਇਸ ਗੱਲ ਦਾ ਭੁਲੇਖਾ ਜਿਹਾ ਪੈਣ ਲੱਗ ਜਾਂਦਾ ਵੀ ਖਰੇ ਮੈਨੂੰ ਸਪੈਸ਼ਲ ਪਰਪਸ ਵਾਸਤੇ ਭੇਜਿਆ ਗਿਆ ਜਾਂ ਮੈਂ ਸਪੈਸ਼ਲ ਪਰਸਨ ਆ। ਹਾਂਜੀ
ਹਾਂਜੀ,
ਬਾਕੀ ਜਿਹੜੀ ਰੱਬ ਦੀ ਕਾਨਸੈਪਟ ਹੈ, ਇਹ ਤਾਂ 300 ਸਾਲ ਪਹਿਲਾਂ ਕਬੀਰ ਲਿਖ ਗਿਆ, ਲੋਕਾਂ ਨੇ ਇਹਨੂੰ ਖਿਲਾਉਣਾ ਸਮਝਿਆ ਹੋਇਆ ਕਿ ਡੈਫੀਨੇਸ਼ਨ ਹੀ ਬਹੁਤ ਗਲਤ ਆ। ਰੱਬ ਦੀ ਤਾਂ ਜੇ ਆਪਾਂ ਕਹਿ ਦਿੰਦੇ ਆ ਨੇਚਰ ਜਿਹੜੀ ਆ ਪਰਪੈਚੁਅਲ ਆ, ਮਤਲਬ ਇਹ ਆਪਣੇ ਆਪ ਹੀ ਚੱਲਦੀ
ਹੈ
ਜੀ। ਪਰ ਸਾਇੰਟਿਫਿਕ ਕੋਈ ਵੀ ਇਹੋ ਜਿਹੀ ਚੀਜ਼ ਨੀ ਯੂਨੀਵਰਸ ਦੇ ਵਿੱਚ ਜਿਹੜੀ ਵਿੱਚ ਪਰਪੈਚੁਅਲ ਮੋਸ਼ਨ ਹੋਵੇ। ਹਜੇ ਤੱਕ ਸਾਇੰਸ ਦਾ ਪੂਰਾ ਜ਼ੋਰ ਲੱਗਾ ਪਿਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਪਰਪੈਚੁਅਲ ਮੋਸ਼ਨ ਹੈ ਇਹ ਲੱਭ ਲਈਏ।
ਹਾਂਜੀ,
ਫਿਰ ਇੱਥੇ ਇਹ ਨੀ ਸਮਝਦਾ ਕਿ ਜਿਹੜੀ ਨੇਚਰ ਹੈ ਇਹਦੇ ਚ ਪਰਪੈਚੁਅਲ ਮੋਸ਼ਨ ਕਿੱਦਾਂ ਪੈਦਾ ਹੋ ਗਿਆ। ਹਾਂਜੀ, ਬਾਕੀ ਜਿੱਦਾਂ ਆਪਾਂ ਅਸਲ ਦੇ ਵਿੱਚ ਇਹ ਬਾਈਬਲ ਵੀ ਇਸ ਗੱਲ ਦੀ ਅਗਵਾਈ ਦਿੰਦੀ ਹੈ ਵੀ ਬੰਦਾ ਆਪਣੇ ਆਪ ਨੂੰ ਰੱਬ ਸਮਝਣ ਲੱਗ ਜਾਂਦਾ ਹੈ, ਇਸ ਕਰਕੇ ਪ੍ਰੋਬਲਮ ਆਉਂਦੀ ਹੈ। ਦੂਜੀ ਗੱਲ ਇਹ ਹੈ ਵੀ ਜਿਹੜਾ ਸਭ ਕੁਛ ਆਪਣੇ ਆਪ ਚੱਲ ਰਿਹਾ ਉਹ ਤਾਂ ਹੀ ਚੱਲ ਰਿਹਾ ਕਿ ਉਹਨੂੰ ਜਿਹੜਾ ਚਲਾਉਣ ਵਾਲਾ ਉਹਨੂੰ ਚਲਾਉਣ ਦੀ ਲੋੜ ਨੀ ਹੈਗੀ, ਉਹਨੇ ਬਣਾ ਦਿੱਤਾ ਬਸ। ਹਾਂਜੀ, ਉਹਨੇ ਇੱਕ ਇਹੋ ਜਿਹਾ ਰੋਬੋਟ ਬਣਾਤਾ। ਵੈਸੇ ਜਿਹੜੀ ਬਾਈਬਲ ਹੈ ਨਾ, ਇਹ ਰਿਲੀਜੀਅਸ ਬੁੱਕ ਘੱਟ ਆ, ਇਹ ਹਿਸਟੋਰੀਕਲ ਬੁੱਕ ਜ਼ਿਆਦਾ। ਇਹਦੇ ਜਿਹੜੇ ਪੁਰਾਣੇ ਅਕਾਊਂਟ ਆ, ਜਿਵੇਂ ਬੁੱਕ ਆਫ ਜੈਨੇਸਿਸ ਆ, ਜਿਵੇਂ ਇਹ ਪੁਰਾਣੀ ਬੁੱਕ ਆਫ ਈਨਾਕ ਆ, ਹਾਂਜੀ, ਇਹਦੇ ਵਿੱਚ ਕਈ ਜਿਹੜੇ ਸਾਇੰਟਿਸਟ ਆ ਉਹ ਵੀ ਸੋਚਦੇ ਆ ਕਿ ਜਿਹੜਾ ਬੰਦਾ ਆ ਅਸਲ ਦੇ ਵਿੱਚ ਇਸ ਧਰਤੀ ਦਾ ਨਹੀਂ ਹੈਗਾ, ਇਹ ਸਾਰੇ ਜਾਨਵਰ ਸੀ ਇੱਥੇ, ਜਿੱਦਾਂ ਆਪਾਂ ਕਹਿ ਦਿੰਦੇ ਹਾਂ ਅਸੀਂ ਚਿੰਪੈਂਜ਼ੀ ਤੋਂ ਬਣੇ ਹੋਏ ਆ, ਇੱਥੇ ਲਾਈਫ ਫਾਰਮ ਤੋਂ ਹੋਰ ਪਲੈਨਟ ਤੋਂ ਆਈ ਆ, ਉਹਨੇ ਆ ਕੇ ਇਹਨੂੰ ਹਾਈਬ੍ਰਿਡ ਕਰਕੇ ਜੋ ਉਹਨਾਂ ਦੇ ਕੋਲ ਜੀਨ ਸੀ ਲੈ ਕੇ ਆਏ ਆ, ਉਹਦੇ ਨਾਲ ਇਹ ਜਿਹੜਾ ਬੰਦਾ ਇੱਥੇ ਪੈਦਾ ਕੀਤਾ ਗਿਆ, ਜਿਸ ਕਰਕੇ ਜਿਹੜੀਆਂ ਪੁਰਾਤਨ ਕਿਤਾਬਾਂ ਬਾਈਬਲ ਵਗੈਰਾ ਉਹਦੇ ਚ ਜਿਹੜੇ ਕਈ ਅਕਾਊਂਟ ਉਹਨੂੰ ਵੇਖਿਆ ਜਾਏ ਨਾ ਸਾਇੰਟਿਫਿਕਲੀ, ਤਾਂ ਉਹ ਇਸ ਤਰ੍ਹਾਂ ਹੀ ਆ ਜਿਵੇਂ ਅਸੀਂ ਹੁਣ ਰਾਕਟ ਬਣਾ ਕੇ ਮਾਰਸ ਤੇ ਜਾ ਰਹੇ ਹਾਂ, ਕਿਸੇ ਹੋਰ ਪਲੈਨਟ ਤੇ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ, ਉੱਥੇ ਸਾਨੂੰ ਕੋਈ ਇਹੋ ਜਿਹਾ ਜਾਨਵਰ ਲੱਭ ਜਾਵੇ ਜਿਹਦੇ ਨਾਲ ਅਸੀਂ ਜਿਹੜੇ ਉਹਨਾਂ ਦੇ ਜੀਨ ਮਿਊਟੇਟ ਕਰਕੇ ਉਹ ਤੋਂ ਆਪਣੇ ਵਰਗਾ ਕੋਈ ਜਾਨਵਰ ਪੈਦਾ ਕਰ ਲਈਏ, ਉਹ ਇਸ ਤਰ੍ਹਾਂ ਹੋਇਆ ਲੱਗਦਾ। ਇਹਦੇ ਵਿੱਚ ਕੋਈ ਡੈਫੀਨੇਟ ਪਰੂਫ ਹੈ ਨਹੀਂ, ਪਰ ਇਹਦੇ ਛੋਟੇ ਛੋਟੇ ਪਰੂਫ ਜ਼ਰੂਰ ਹੈਗੇ ਕਿ ਇਹ ਪਾਸੀਬਿਲਿਟੀ ਜ਼ਰੂਰ ਹੈ, ਜਿਹੜਾ ਬੰਦਾ ਆ ਇਹਨੂੰ ਕਿਸੇ ਨੇ ਹੋਰ ਜਗ੍ਹਾ ਤੋਂ ਆ ਕੇ ਇੱਥੇ ਜਿਵੇਂ ਆਪਾਂ ਨਵੀਂ ਥਾਂ ਜਾ ਕੇ ਫਸਲ ਲਾ ਦੇਈਏ, ਇਸ ਕਰਕੇ ਇਹੀ ਸੋਚਦਾ ਰਿਹਾ ਵੀ ਸਾਨੂੰ ਉੱਤੋਂ ਕਿ ਜਿਹੜੀ ਉਤਰੀ ਸੀ ਉਹਨੇ ਇੱਥੇ ਆ ਕੇ ਪੈਦਾ ਕੀਤਾ, ਇਹ ਕਾਨਸੈਪਟ ਜਿਹੜੀ ਜਦੋਂ ਬੰਦਾ ਬਣਿਆ ਉਹਦੇ ਨਾਲ ਤੁਰੀ ਆਉਂਦੀ ਹੈ।
ਧੰਨਵਾਦ, ਮਿਹਰਬਾਨੀ ਜੀ, ਬੜੀ ਦੇਰ ਬਾਅਦ ਤੁਸੀਂ ਕਾਲ ਕੀਤਾ, ਬੜਾ ਚੰਗਾ ਲੱਗਿਆ। ਕਈ ਮਹੀਨੇ ਹੋ ਗਏ ਮੇਰਾ ਖਿਆਲ। ਐਵੋਲੂਸ਼ਨ ਦੀ ਥਿਊਰੀ ਹੈ ਨਾ ਜਿਹੜੀ, ਤੇ ਬਾਇਓਲੋਜੀ ਤੋਂ ਗੱਲ ਚੱਲੀ ਸੀ ਐਕਚੁਅਲੀ, ਉਹਦੇ ਵਿੱਚ ਨਾ ਜਦੋਂ ਹੁਣ ਤਾਂ ਅੱਜ ਕੱਲ ਹਾਈਬ੍ਰਿਡ ਵਰਾਇਟੀਜ਼ ਆ ਗਈਆਂ ਨੇ ਐਗਰੀਕਲਚਰ ਦੇ ਵਿੱਚ, ਤਾਂ ਕਾਫੀ ਕੁਝ ਹੋ ਗਿਆ ਜਿਹਨੂੰ ਜੈਨੇਟਿਕਲੀ ਮੋਡੀਫਾਈਡ ਆਪਾਂ ਚੀਜ਼ਾਂ ਕਹਿੰਦੇ। ਪਹਿਲਾਂ ਮੋਟੇ ਰੂਪ ਦੇ ਵਿੱਚ ਹਾਈਬ੍ਰਿਡ ਵਰਾਇਟੀਜ਼ ਕਿਹਾ ਜਾਂਦਾ ਸੀਗਾ, ਕਣਕ ਦੀਆਂ ਮੈਕਸੀਕਨ ਵਰਾਇਟੀਜ਼ ਆਈਆਂ ਸੀ। ਉਸ ਤੋਂ ਪਹਿਲਾਂ ਐਨੀਮਲ ਦੇ ਵਿੱਚ ਕ੍ਰੋਸ ਬਰੀਡ ਕਹਿੰਦੇ ਹੁੰਦੇ ਸੀ ਆਪਾਂ, ਬਈ ਖੋਤਾ ਤੇ ਜਿਵੇਂ ਘੋੜਾ, ਇਹਨਾਂ ਦੀ ਕ੍ਰੋਸ ਬਰੀਡ ਖੱਚਰ ਸੀ ਬਾਇਓਲੋਜੀ ਦੇ ਵਿੱਚ ਨਾ ਨੇਮ ਨੇ। ਤੇ ਡਾਰਵਿਨ ਦੀ ਥਿਊਰੀ ਨੂੰ ਜਦੋਂ ਥੋੜਾ ਜਿਹਾ ਪੜ੍ਹਦੇ ਆ ਤੇ ਕਾਫੀ ਤਸੱਲੀ ਹੋ ਜਾਂਦੀ ਹੈ। ਵੈਸੇ ਪੂਰੀ ਤਸੱਲੀ ਤਾਂ ਹੋ ਨਹੀਂ ਨਾ ਸਕਦੀ ਬੰਦੇ ਦੀ, ਮੁਕਾਬਲਤਨ ਆਪਾਂ ਕਹਿੰਦੇ ਹੁੰਦੇ। ਹੁਣ ਮੁਕਾਬਲਤਨ ਦੇਖੋ, ਆਪਣੇ ਗੱਲ ਕਰਨ ਦਾ ਮਕਸਦ ਇੱਥੇ ਇਹ ਨਹੀਂ ਹੈ, ਬਹੁਤ ਸਾਰੇ ਲੋਕ ਨੇ ਜਿਹੜੇ ਨਾਨ ਰਿਲੀਜੀਅਸ ਨੇ, ਨਾਸਤਿਕ ਨੇ, ਬਹੁਤ ਚੰਗੇ ਨੇ, ਬਹੁਤ ਮਾੜੇ ਵੀ ਨੇ। ਇਸ ਤਰ੍ਹਾਂ ਰੱਬ ਨੂੰ ਮੰਨਣ ਵਾਲੇ ਬਹੁਤ ਸਾਰੇ ਲੋਕ ਬਹੁਤ ਚੰਗੇ ਨੇ, ਤੇ ਕੁਛ ਲੋਕ ਮਾੜੇ ਵੀ ਨੇ ਹਨਾ। ਆਪਣਾ ਗੱਲਬਾਤ ਕਰਨ ਦਾ ਮਕਸਦ ਇਹ ਨਹੀਂ, ਆਪਣਾ ਤਾਂ ਮਤਲਬ ਡਿਸਕਸ਼ਨ ਕਰਨ ਦਾ ਪਰਪਜ਼ ਹੁੰਦਾ, ਆਪਾਂ ਦੂਸਰੀ ਧਿਰ ਤੋਂ ਕੁਛ ਸਿੱਖਦੇ ਹਾਂ। ਜਦੋਂ ਇੱਕ ਸਿੱਖ ਤੇ ਇੱਕ ਮੁਸਲਮਾਨ, ਇੱਕ ਹਿੰਦੂ ਤੇ ਮੁਸਲਮਾਨ, ਹਿੰਦੂ ਤੇ ਸਿੱਖ ਸਹੀ ਮਾਨਿਆਂ ਦੇ ਵਿੱਚ ਜਦੋਂ ਡਿਬੇਟ ਕਰਦੇ ਆ, ਡਿਸਕਸ਼ਨ ਕਰਦੇ ਆ, ਉਹਦਾ ਮਤਲਬ ਹੁੰਦਾ ਦੂਸਰੇ ਦਾ ਪੱਖ ਜਾਣਨਾ, ਜਾਣ ਕੇ ਆਪਣੀ ਆਪਣੇ ਗਿਆਨ ਦੇ ਵਿੱਚ ਵਾਧਾ ਕਰਨਾ, ਸੰਵਾਦ ਇਹਨੂੰ ਕਹਿੰਦੇ ਨੇ। ਤੇ ਬੜਾ ਚੰਗਾ ਲੱਗਦਾ ਹੁੰਦਾ ਜਿਹੜੀ ਜਿਹੜੀ ਜਦੋਂ ਹਾਈਬ੍ਰਿਡ ਵਰਾਇਟੀਜ਼ ਬਣਦੀਆਂ ਨੇ, ਕ੍ਰੋਸ ਬਰੀਡਸ ਹੁੰਦੀਆਂ ਨੇ, ਉਹਦੇ ਨਿਯਮ ਹੁੰਦੇ ਨੇ, ਉਹ ਉਹ ਸਪੀਸ਼ੀਜ਼ ਹੁੰਦੀਆਂ ਨੇ ਜਿਨ੍ਹਾਂ ਸਪੀਸ਼ੀਜ਼ ਦੇ ਵਿੱਚ ਨੇੜਤਾ। ਹੁਣ ਜੇ ਆਪਾਂ ਕਹੀਏ ਵੀ ਘੋੜੇ ਦੀ ਤੇ ਮੱਝ ਦੀ ਕ੍ਰੋਸ ਬਰੀਡ ਬਣ ਜੂ, ਨਹੀਂ ਬਣ ਸਕਦੀ ਗੀ, ਘੋੜੇ ਦੀ ਤੇ ਖੱਚਰ ਦੀ ਬਣ ਸਕਦੀ ਆ। ਇਸੇ ਤਰ੍ਹਾਂ ਜਿਹੜੀ ਉਹ ਜਿਹੜੀ ਸਪੀਸ਼ੀਜ਼ ਦੇ ਵਿੱਚ ਅੱਗੇ ਬਹੁਤ ਜ਼ਿਆਦਾ ਮਤਲਬ ਨੇੜਤਾ ਹੁੰਦੀ ਆ, ਉਹਨਾਂ ਦਾ ਅੱਗੇ ਵੱਡੇ ਵਡੇਰੇ ਇੱਕ ਹੁੰਦੇ ਨੇ ਕਿਹਾ ਜਾਂਦਾ, ਹੈ ਨਾ। ਉਹਨਾਂ 'ਚ ਵੇਰੀਏਸ਼ਨਸ ਆ ਜਾਂਦੀਆਂ ਹੌਲੀ ਹੌਲੀ, ਹੈ ਨਾ। ਉਹਨਾਂ ਦੇ ਵਿੱਚ ਜਿਹੜੀ ਕ੍ਰੋਸ ਬਰੀਡ ਆ ਜਿਹੜੀ ਉਹ ਹੁੰਦੀ ਹੁੰਦੀ ਆ, ਇਹ ਨਾ ਸਮਝਿਆ ਜਾਂਦਾ। ਤੁਸੀਂ ਬਹੁਤ ਆਪਾਂ ਕਿਸੇ ਦਿਨ ਇਹ 'ਤੇ ਡਿਸਕਸ਼ਨ ਕਰਾਂਗੇ ਬਲਵਿੰਦਰ ਜੀ, ਬਈ ਇਹ ਇੱਕ ਨਾ ਲੋਕਾਂ ਦੇ ਵਿੱਚ ਮਨ 'ਚ ਪਾਇਆ ਜਾਂਦਾ ਵੀ ਏਲੀਅਨਸ ਆ, ਕਈ ਈਜਿਪਟਸ ਆਫ ਜਿਹੜੀਆਂ ਸੋਰੀ ਪਿਰਾਮਿਡਸ ਆਫ ਈਜਿਪਟ ਆ ਜਿਹੜੀ, ਉਹਦੇ ਬਾਰੇ ਕਹਿੰਦੇ ਹੁੰਦੇ ਵੀ ਬਹੁਤ ਵੱਡੇ ਵੱਡੇ ਪੱਥਰ, ਇੰਨੇ ਭਾਰੇ ਪੱਥਰ, ਕਿਵੇਂ ਉਹ ਉਹਨਾਂ ਨੇ ਇਹ ਪਰਟੀਕੁਲਰ ਡਾਇਰੈਕਸ਼ਨ ਵੱਲ ਅਲਾਈਨ ਕਰਦੇ ਨੇ, ਕਿਵੇਂ ਉਹ ਆਏ, ਉਹ ਏਲੀਅਨਸ ਲੈ ਕੇ ਆਏ ਜਾਂ ਉਹਨਾਂ ਨੇ ਇਹੋ ਜਿਹੀ ਮਸ਼ੀਨਰੀ ਕਿਵੇਂ ਬਣਾਈ, ਕਿਉਂਕਿ ਪੁਰਾਣੇ ਸਬੂਤ ਆਪਾਂ ਨੂੰ ਮਿਲਦੇ ਨਹੀਂ ਹੈਗੇ, ਹੈ ਨਾ। ਉੱਥੋਂ ਫਿਰ ਕਹਿੰਦੇ ਹੁੰਦੇ ਨੇ ਬਾਹਰਲੇ ਲੋਕ ਇੱਥੇ ਆਏ ਜਾਂ ਬਾਹਰਲੇ ਨੇ ਇੱਥੇ ਆ ਕੇ ਕ੍ਰੋਸ ਬਰੀਡ ਕਰਕੇ ਆਪਣੇ ਵਰਗੇ ਆਪਣੀ ਸਪੀਸ਼ੀਜ਼ ਜਿਹੜੀ ਪੈਦਾ ਕੀਤੀ। ਪਰ ਮੁਕਾਬਲਤਨ ਜਿਹੜੀ ਡਾਰਵਨ ਦੀ ਥਿਊਰੀ ਆ ਨਾ, ਉਹਦੇ ਉਹਦਾ ਪੱਖ ਆ ਜਿਹੜਾ ਭਾਰੀ ਲੱਗਦਾ, ਉਹਦੇ ਕੋਲੇ ਦਲੀਲਾਂ ਜ਼ਿਆਦਾ ਨੇ ਤੇ ਉਹਦੇ ਕੋਲੇ ਸਪੈਸੀਫਿਕ ਪ੍ਰੂਫ ਨੇ, ਕਿਉਂਕਿ ਡਾਰਵਨ ਨੇ ਆਪਣੀ ਜ਼ਿੰਦਗੀ ਦੇ ਬਹੁਤੇ ਸਾਲ ਆ ਜਿਹੜੇ ਉਹ ਲਾਏ ਆ ਇਹਨਾਂ ਗੱਲਾਂ ਦੇ ਉੱਤੇ, ਹਨਾ। ਤੇ ਸ਼ਾਇਦ ਕਾਲਰ ਵੀ ਸਾਡੇ ਨਾਲ ਹੈਗੇ ਨੇ। ਹਾਂਜੀ ਨਿਗਾ, ਸਵਾਗਤ ਤੁਹਾਡਾ।
ਹਾਂਜੀ ਬਰਾੜ ਸਾਹਿਬ, ਕੀ ਹਾਲ ਆ ਜੀ?
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ। ਦੇਖੋ ਜੀ, ਗੱਲ ਤਾਂ ਇਹ ਆ, ਅਸੀਂ ਨਾ ਕਿਸੇ ਦੇ ਧਰਮ ਦੇ ਬਾਰੇ ਜਾਂ ਦੂਜੇ ਧਰਮ ਦੇ ਗੁਰੂਆਂ ਬਾਰੇ ਤਾਂ ਬੜਾ ਕੁਛ ਕਹਿ ਦਿੰਦੇ ਹਾਂ ਖੁੱਲ ਖੁੱਲ ਕੇ, ਪਰ ਅਸੀਂ ਆਪਣਿਆਂ ਬਾਰੇ ਕਹਿਣ ਤੋਂ ਡਰ ਜਾਂਦੇ ਹਾਂ। ਬਹੁਤ ਲੋਕ ਵੀ ਸਾਡੇ ਆਪਣੇ ਸਾਡੇ ਮਗਰ ਪੈ ਜਾਣਗੇ ਜਾਂ ਸਾਨੂੰ ਕੀ ਕਹਿਣਗੇ, ਸਾਰਿਆਂ ਦੇ ਸਵਾਲ ਕਰਨੇ ਬਣਦੇ ਆ। ਜਿਵੇਂ ਹੁਣ ਤੁਸੀਂ ਰੱਬ ਬਾਰੇ ਤਾਂ ਕਲੀਅਰ ਹੋ ਹੀ ਗਿਆ, ਜ਼ਿਆਦਾਤਰ ਜਿਹੜੇ ਲੋਕਾਂ ਨੂੰ ਪਤਾ ਵੀ ਹੈ ਨੀ ਕੁਛ ਵੀ ਇੱਥੇ, ਨਾ ਇਹ ਤਾਂ ਸਿਰਫ ਆਪੋ ਆਪਣੇ ਹਿਸਾਬ ਨਾਲ ਹੀ ਲੋਕਾਂ ਦਾ ਕੰਮ ਚੱਲਦਾ, ਜਾਨਵਰਾਂ ਦਾ ਅਲੱਗ ਚੱਲਦਾ, ਦਰਖਤਾਂ ਬੰਗਸਤਾਂ ਸੀ ਤਾਂ ਅਲੱਗ ਚੱਲਦਾ। ਅਸੀਂ ਕਹਿ ਦਿੰਦੇ ਸਾਰਿਆਂ 'ਚ ਰੱਬ ਵੱਸਦਾ, ਜਾਨਵਰਾਂ 'ਚ ਵੀ, ਦਰਖਤਾਂ 'ਚ ਨਹੀਂ, ਤੁਸੀਂ ਵੀ ਕਹਿ ਦੋ ਮੈਂ ਵੀ ਨੀ ਮੰਨਦਾ ਇਸ ਚੀਜ਼ ਨੂੰ ਤਾਂ, ਸਾਇੰਸ ਵਾਲੇ ਨੇ ਕਹਿੰਦਾ ਕੱਢੀ ਤਾਂ ਠੀਕ ਹੈ। ਪਰ ਜੇ ਅਸੀਂ ਗੁਰੂਆਂ ਦੇ ਗੱਲ ਲਾਈਏ ਆਪਣੇ ਪੁਰਖਿਆਂ ਤੇ, ਉਹ ਮੈਂ ਤਾਂ ਕਹਿੰਦਾ ਵੀ ਫਲਾਸਫਰ ਸੀਗੇ ਉਹ, ਜਾਂ ਬੁੱਧੀਜੀਵੀ ਸੀਗੇ ਜਿਹੜੇ ਚੰਗੀਆਂ ਗੱਲਾਂ ਲਿਖ ਕੇ ਚੰਗੇ ਕੰਮਾਂ ਕਾਰਾਂ ਬਾਰੇ ਕਹਿ ਕੇ ਗਏ ਸਾਨੂੰ ਵੀ ਆਹ ਕੰਮ ਕਰੋ, ਮੈਂ ਤਾਂ ਉਹ ਚੀਜ਼ ਮੰਨਦਾ। ਤੇ ਜਦੋਂ ਫਿਰ ਜਿਹੜਾ ਬੰਦਾ ਕਹਿੰਦੇ ਵੀ ਦੁਨੀਆਂ ਨੂੰ ਸਮਝਾ ਗਿਆ ਜਾਂ ਰੱਬ ਦਾ ਰੱਬ ਸੀਗਾ ਜਾਂ ਰੱਬ ਦਾ ਰੂਪ ਸੀਗਾ, ਪਰ ਉਸ ਇਹ ਵੀ ਸਵਾਲ ਬਣਦਾ ਵੀ ਆਪਦੇ ਬੱਚਿਆਂ ਨੂੰ ਤਾਂ ਸਮਝਾ ਕੇ ਨੀ ਗਿਆ, ਸਮਝ ਗਏ ਨੀ ਮੇਰਾ ਸਾਰਾ ਸਾਹਿਬ ਤੁਸੀਂ ਪ੍ਰਾਰ ਸਾਹਿਬ?
ਨਹੀਂ ਜੀ, ਸਮਝੀ ਜਾਂਦੇ ਆ ਜੀ, ਸਮਝੀ ਜਾਂਦੇ, ਬੋਲੋ।
ਹਾਂ ਹਾਂ, ਉਹ ਚੀਜ਼ ਆ ਵੀ ਫਿਰ ਉੱਥੋਂ ਵੀ ਸ਼ੱਕ ਪੈਂਦਾ ਵੀ ਇਹ ਤਾਂ ਫਿਰ ਫਲਾਸਫਰ ਹੀ ਸੀਗੇ ਉਹ ਜਾਂ ਬੁੱਧੀਜੀਵੀ ਸੀਗੇ, ਗੁਰੂ ਤਾਂ ਚਲੋ ਉਸਤਾਦ ਮੰਨ ਲਓ, ਕੋਈ ਮੰਨ ਲਓ ਬੋਲੀ ਜਿਹੜੀ ਮਰਜ਼ੀ ਕਹੀ ਚਲੋ, ਪਰ ਰੱਬ ਰੂਪ ਹੈ ਨੀ ਕਿਸੇ ਚ, ਨਾ ਹੀ ਕਿਤੇ ਰੱਬ ਹੈਗਾ ਜੀ, ਬਸ ਆਪਦਾ ਆਪੋ ਆਪਣੇ ਸਿਰ ਤੇ ਕੰਮ ਚੱਲਦਾ। ਜੇ ਬੰਦੇ ਚ ਰੱਬ ਵੱਸਦਾ ਫਿਰ ਬੰਦਾ ਗਲਤ ਕੰਮ ਕਿਉਂ ਕਰਦਾ, ਮਾੜੇ ਕੰਮ ਕਿਉਂ ਕਰਦਾ, ਕਿਸੇ ਦਾ ਕਤਲ ਕਿਉਂ ਕਰਦਾ, ਕਿਸੇ ਲੁੱਟ ਕਿਉਂ ਕਰਦਾ, ਕਿਸੇ ਦਾ ਖੂਨ ਕਿਉਂ ਪੀਂਦਾ, ਇਹ ਚੀਜ਼ਾਂ ਵੀ ਦੇਖੋ ਨਾ, ਫਿਰ ਰੱਬ ਤੋਂ ਰੋਕਦਾ ਕਿਉਂ ਨੀ ਫਿਰ ਉਹ ਬੰਦੇ ਨੂੰ ਬਈ?
ਮਿਹਰਬਾਨੀ ਮਿਹਰਬਾਨੀ, ਧੰਨਵਾਦ। ਇਹ ਬੜਾ ਪੇਚੀਦਾ ਮਸਲਾ ਹੈ ਰੱਬ ਵਾਲਾ, ਗੁੰਝਲਦਾਰ ਬੁਝਾਰਤ ਆ ਇਹ। ਗੱਲ ਤਾਂ ਇਹ ਹੈ ਬਈ 99.9% ਪ੍ਰੈਕਟੀਕਲੀ ਲੋਕ ਆਈ ਕਰਦੇ ਆ। ਦੇਖੋ ਆਪਾਂ ਹਸਪਤਾਲ 911 ਕਾਲ ਕਿਉਂ ਕਰਦੇ ਆ? ਕਿਉਂਕਿ ਐਂਬੂਲੈਂਸ ਨੇ 2-3 ਮਿੰਟਾਂ ਚ ਆ ਜਾਣਾ, ਤੇ ਉਹਨਾਂ ਦੀ ਐਂਬੂਲੈਂਸ ਵੀ ਬਣਾਈਆਂ ਸਿਸਟਮ ਨੇ ਇਸ ਤਰੀਕੇ ਦੇ ਨਾਲ ਨੇ, ਜਿਹੜਾ ਜਿੱਥੇ ਵੀ ਫਾਇਰ ਬ੍ਰਿਗੇਡ ਖੜਦੀ ਆ, ਫਾਇਰ ਟਰੱਕ ਖੜਦਾ, ਐਂਬੂਲੈਂਸ ਹੁੰਦੀ ਆ, ਉਹ ਆਪਣੇ ਘਰ ਤੋਂ 2-3 ਮਿੰਟ ਦੂਰ ਹੁੰਦਾ, ਇਸ ਤਰੀਕੇ ਨਾਲ ਹੀ ਬਣਾਏ ਜਾਂਦੇ ਆ ਨਾ। ਤੇ ਆਪਾਂ ਰਸਤਾ ਛੱਡ ਦਿੰਦੇ ਆ ਬਈ ਬੰਦਾ ਜ਼ਖਮੀ ਹੋਇਆ ਹੋਇਆ ਜਾਂ ਬੰਦਾ ਕਿਤੇ ਸੰਕਟ ਦੇ ਵਿੱਚ, ਉਹਦੀ ਜਾਨ ਨਾ ਚਲੀ ਜਾਵੇ, ਹੈ ਨਾ। ਤੇ ਜੇ ਆਪਾਂ ਇਹ ਸਮਝਿਆ ਹੁੰਦਾ ਵੀ ਰੱਬ ਜੀ ਨੇ ਬਚਾ ਲੈਣਾ ਹੱਥ ਦੇ ਕੇ, ਤੇ ਫਿਰ ਤਾਂ ਭਾਈ ਸਿਸਟਮ ਬਣਦਾ ਹੀ ਨਾ। ਲਓ ਜੀ, ਬਰਾੜ ਸਾਹਿਬ ਆ ਗਏ ਨੇ ਸਾਡੇ ਨਾਲ ਲਾਈਨ ਤੇ, ਅੱਜ ਉਹਨਾਂ ਦਾ ਟਾਈਮ ਹੁੰਦਾ, ਉਹਨਾਂ ਨਾਲ ਵੀ 2-4 ਮਿੰਟ ਲਾਉਣੇ ਆ। ਬਰਾੜ ਸਾਹਿਬ ਨਿੱਘਾ ਸਵਾਗਤ ਤੁਹਾਡਾ
ਜੀ। ਬਰਾੜ ਸਾਹਿਬ ਬਹੁਤ ਬਹੁਤ ਧੰਨਵਾਦ, ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ ਜੀ।
ਸਤਿ ਸ੍ਰੀ ਅਕਾਲ ਜੀ। ਅੱਜ ਕਿਹੜੇ ਮਸਲੇ ਤੇ ਗੱਲ ਕਰਨੀ ਹੈ, ਇੰਸ਼ੋਰੈਂਸ ਸੰਬੰਧੀ?
ਜੀ ਬਿਲਕੁਲ ਬਰਾੜ ਸਾਹਿਬ, ਜਿੱਥੇ ਸਾਨੂੰ ਖੁਸ਼ੀ ਇਹ ਆ ਵੀ ਬੈਂਕ ਆਫ ਕੈਨੇਡਾ ਨੇ ਕੱਲ 0.25% ਜਿਹੜਾ ਇੰਟਰਸਟ ਰੇਟ ਘਟਾ ਤਾ ਜੀ, ਤੇ ਜਿਹੜਾ ਆਮ ਜਿਹੜਾ ਹੈਗਾ ਬੈਂਕਸ ਦਾ ਵੇਰੀਏਬਲ ਰੇਟ ਹੋਪਫੁਲੀ ਵੈਸੇ ਚੋਇਸ ਹੁੰਦੀ ਆ ਉਹਨਾਂ ਕੋਲੇ ਵੀ ਉਹ ਵੇਰੀਏਬਲ ਰੇਟ ਘਟਾਉਣ ਜਾਂ ਨਾ ਪਰ ਯੂਜਲੀ ਜਿਹੜੀ ਹਿਸਟਰੀ ਦੇ ਵਿੱਚ ਇਹੀ ਹੋਇਆ ਵੀ ਉਹ ਜਿਹੜਾ ਹੈਗਾ ਇੰਟਰਸਟ ਰੇਟ ਆ ਉਹ ਅੱਗੇ ਪਾਸ ਆਨ ਕਰ ਦਿੰਦੇ ਆ ਕਸਟਮਰ ਨੂੰ 6.95 ਹੋ ਜਾਏਗਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਤੇ ਜਿੱਥੇ ਸਾਨੂੰ ਵੇਰੀਏਬਲ ਰੇਟਸ ਦੇ ਵਿੱਚ ਜਿਹੜਾ ਰਿਲੀਫ ਮਿਲਦਾ ਲੋਕਾਂ ਨੂੰ ਭਾਵ ਕਿ ਜਿਨ੍ਹਾਂ ਦਾ ਵੇਰੀਏਬਲ ਰੇਟ ਤੇ ਲੋਨ ਹੈ ਮੋਰਗੇਜਸ ਆ ਉਹਨਾਂ ਨੂੰ ਇੱਥੇ ਰਿਲੀਫ ਮਿਲੇਗੀ ਤੇ ਉਹਦੇ ਨਾਲ ਨਾਲ ਕੰਪਨੀਆਂ ਕੀ ਕਰ ਰਹੀਆਂ ਜਿਹੜੀਆਂ ਅੱਛੀਆਂ ਕੰਪਨੀਆਂ ਜੀ ਉਹ ਤੁਹਾਨੂੰ ਇਹਦਾ ਕ੍ਰੈਡਿਟ ਵੀ ਦੇ ਰਹੀਆਂ ਜਿਵੇਂ ਕੱਲ ਇੱਕ ਜਿਹੜੀ ਇੰਸ਼ੋਰੈਂਸ ਕੰਪਨੀ ਆ ਇਕੁਟੇਬਲ ਲਾਈਫ ਨੇ ਆਪਦਾ ਡਿਵੀਡੈਂਡ ਰੇਟ ਆ ਜੀ ਜਿਹੜਾ ਉਹ ਤਕਰੀਬਨ ਜਿਹੜੀਆਂ ਜਿਵੇਂ ਅਸੀਂ ਪਾਰਟਿਸਪੇਟਿੰਗ ਹੋਲ ਲਾਈਫ ਇੰਸ਼ੋਰੈਂਸ ਉਹਨੂੰ ਕਹਿੰਦੇ ਆ ਕਿ ਉਹਦੇ ਵਿੱਚ ਇਹ ਹੁੰਦਾ ਵੀ ਜਦੋਂ ਕੰਪਨੀ ਉਹਨੂੰ ਪ੍ਰੋਫਿਟ ਹੁੰਦਾ ਉਹ ਤੁਹਾਡੇ ਤੋਂ ਜਿਹੜਾ ਪ੍ਰੀਮੀਅਮ ਕਲੈਕਟ ਕਰਦੇ ਆ ਜਾਂ ਕੋਸਟ ਕਲੈਕਟ ਕਰਦੇ ਆ ਉਹਦੇ ਵਿੱਚੋਂ ਜੋ ਵੀ ਕਲੇਮ ਆਉਂਦੇ ਨੇ ਉਹਨੂੰ ਮਾਈਨਸ ਕਰਕੇ ਤੇ ਜਿਹੜੀ ਐਡਮਿਨਿਸਟ੍ਰੇਸ਼ਨ ਫੀ ਵਗੈਰਾ ਕੱਢ ਕੇ ਸਾਰੀ ਤੇ ਉਹ ਜਿਹੜਾ ਉਹਦੇ ਚੋਂ ਪ੍ਰੋਫਿਟੇਬਿਲਿਟੀ ਚੋ ਤੁਹਾਨੂੰ ਬੈਕ ਜਿਹੜਾ ਹੈਗਾ ਪਾਲਿਸੀ ਹੋਲਡਰ ਨੇ ਜਿਹੜੇ ਜਾਂ ਕਹਿ ਲਓ ਵੀ ਜਿਹੜੇ ਜਿਨ੍ਹਾਂ ਦੀ ਇੰਸ਼ੋਰੈਂਸ ਚੱਲਦੀ ਆ ਕੰਪਨੀ ਦੇ ਨਾਲ ਉਹ ਸ਼ੇਅਰ ਹੋਲਡਰ ਬਣ ਜਾਂਦੇ ਨੇ ਜਿਵੇਂ ਆਮ ਆਪਾਂ ਸਟਾਕ ਕੰਪਨੀ ਦੇ ਵਿੱਚ ਜਦੋਂ ਕੰਪਨੀ ਪ੍ਰਾਈਵੇਟ ਤੋਂ ਪਬਲਿਕ ਹੋ ਜਾਂਦੀ ਆ ਤੇ ਉਹਦੇ ਸ਼ੇਅਰ ਅਲਾਟ ਹੁੰਦੇ ਆ ਜੀ ਕਾਮਨ ਸ਼ੇਅਰ ਉਹਦੇ ਵਿੱਚ ਕਈ ਕੰਪਨੀਆਂ ਆਪਦੀ ਪ੍ਰੋਫਿਟ ਦੇ ਵਿੱਚ ਤੁਹਾਨੂੰ ਡਿਵੀਡੈਂਡ ਦਿੰਦੀਆਂ ਸੋ ਐਵੇਂ ਤੁਸੀਂ ਆਟੋਮੈਟਿਕਲੀ ਜਿਹੜੀਆਂ ਇਹ ਕੰਪਨੀਆਂ ਜਦੋਂ ਤੁਸੀਂ ਉਹਦੇ ਨਾਲ ਇੰਸ਼ੋਰੈਂਸ ਲੈਂਦੇ ਆ ਤੇ ਖਾਸ ਕਰਕੇ ਜਦੋਂ ਉਹਨਾਂ ਦਾ ਪ੍ਰੋਡਕਟ ਜਿਹੜਾ ਹੋਲ ਲਾਈਫ ਪਾਰਟਿਸਪੇਟਿੰਗ ਦੇ ਵਿੱਚ ਤੁਸੀਂ ਪਾਲਿਸੀ ਲੈਂਦੇ ਆ ਤਾਂ ਉਹਦੇ ਆਟੋਮੈਟਿਕਲੀ ਤੁਸੀਂ ਉਹਦੇ ਸ਼ੇਅਰ ਹੋਲਡਰ ਬਣ ਜਾਂਦੇ ਆ ਤੇ ਉਹਦੀ ਪ੍ਰੋਫਿਟੇਬਿਲਿਟੀ ਦੇ ਵਿੱਚ ਉਹ ਤੁਹਾਨੂੰ ਜਿਹੜਾ ਹੈਗਾ ਉਹ ਡਿਵੀਡੈਂਡ ਪੇ ਕਰਦੇ ਆ ਜੀ ਤੇ ਡਿਵੀਡੈਂਡ ਦੀ ਬਿਊਟੀ ਇਹ ਹੁੰਦੀ ਆ ਬਰਾੜ ਸਾਹਿਬ ਵੀ ਜਿਹੜੀ ਚੀਜ਼ ਤੁਹਾਨੂੰ ਮਿਲ ਗਈ ਮੰਨ ਲਓ ਤੁਸੀਂ ਕਿਤੇ ਕੰਮ ਕਰਦੇ ਹੋ ਤੁਹਾਨੂੰ ਪੇ ਮਿਲ ਗਈ ਆ ਉਹ ਵਾਪਸ ਨਹੀਂ ਹੋਣੀ ਜਾਂ ਤੁਸੀਂ ਲਾਟਰੀ ਜਿੱਤ ਲਈ ਉਹ ਵਾਪਸ ਨਹੀਂ ਹੋਣੀ ਜਾਂ ਜੋ ਵੀ ਤੁਹਾਨੂੰ ਪੈਸਾ ਜਿਹੜਾ ਮਿਲ ਗਿਆ ਤੁਸੀਂ ਅਰਨ ਕਰ ਲਿਆ ਉਹ ਵਾਪਸ ਨਹੀਂ ਕਰਨਾ ਹੁੰਦਾ ਦਿਸ ਇਜ਼ ਅਨਲਾਈਕ ਸਟਾਕਸ ਤੇ ਅਨਲਾਈਕ ਰੀਅਲ ਸਟੇਟ ਅਨਲਾਈਕ ਐਨੀ ਅਦਰ ਐਸੈਟਸ ਇਨ ਦਾ ਜਿਹੜੀ ਮਾਰਕੀਟ ਆ ਉਹਦੇ ਚ ਕੀ ਆ ਕਿ ਤੁਹਾਡੀ ਜਿਹੜੀ ਰਿਟਰਨ ਆਲਰੇਡੀ ਮਿਲੀ ਉਹ ਵੀ ਘੱਟ ਸਕਦੀ ਤੁਹਾਡਾ ਪ੍ਰਿੰਸੀਪਲ ਵੀ ਘੱਟ ਸਕਦਾ ਪਰ ਇੱਕ ਡਿਵੀਡੈਂਡ ਇਹੋ ਜਿਹੀ ਚੀਜ਼ ਹੈ ਵੀ ਜਿਹੜੀ ਤੁਹਾਨੂੰ ਮਿਲ ਗਈ ਉਹ ਰਿਵਰਸ ਨਹੀਂ ਹੋਣੀ ਤੇ ਵਰਸਟ ਕੇਸ ਸਿਨੈਰੀਓ ਦੇ ਵਿੱਚ ਉਹੀ ਹੁੰਦਾ ਵੀ ਉਹਦੀ ਪਰਸੈਂਟੇਜ ਥੋੜੀ ਬਹੁਤੀ ਘੱਟ ਜੂਗੀ ਜਾਂ ਉਹ ਬੰਦ ਹੋ ਜੂਗਾ ਪਰ ਜੋ ਵੀ ਤੁਹਾਨੂੰ 10 20 30 50 ਸਾਲ ਜੋ ਵੀ ਡਿਵੀਡੈਂਡ ਮਿਲ ਗਿਆ ਉਹਦੇ ਚੋਂ ਕੋਈ ਕਟੌਤੀ ਨਹੀਂ ਹੋਣੀ ਤੇ ਇਹ ਇੱਕ ਬਹੁਤ ਹੀ ਵਧੀਆ ਜਿਹੜੀ ਇਨਵੈਸਟਮੈਂਟ ਬਣ ਜਾਂਦੀ ਹੈ ਜਿਹਨੂੰ ਅਸੀਂ ਇੱਕ ਇਨਵੈਸਟਮੈਂਟ ਟਰਮੀਨੋਲੋਜੀ ਦੇ ਵਿੱਚ ਸਟੈਂਡਰਡ ਡੇਵੀਏਸ਼ਨ ਕਹਿੰਦੇ ਹਾਂ ਜੀ ਉਹਦਾ ਮਤਲਬ ਇਹ ਹੁੰਦਾ ਵੀ ਤੁਸੀਂ ਕੋਈ ਵੀ ਬੰਦਾ ਤੁਹਾਨੂੰ ਕਹਿੰਦਾ ਜੀ ਮੈਂ 6.5% ਤੁਹਾਨੂੰ ਜਾਂ 7% ਲੈ ਕੇ ਦਿੰਦਾ ਮਾਰਕੀਟ ਦੇ ਵਿੱਚੋਂ ਪਰ ਮੈਂ ਉਹਦੀ ਸਟੈਂਡਰਡ ਡੇਵੀਏਸ਼ਨ ਇਹ ਦੇਖਣੀ ਉਹਦੇ ਚ ਰਿਸਕ ਕਿੰਨਾ ਮੈਨੂੰ ਵੀ ਤੂੰ ਵੀ 7% ਦੇਵੇਗਾ ਪਰਸਨ ਬੀ ਵੀ ਮੈਨੂੰ ਲੈ ਕੇ ਦੇ ਦੇਗਾ ਪਰ ਮੈਂ ਆਪਦਾ ਪੈਸਾ ਦੇਖਣਾ ਕਿੱਥੇ ਸਿਕਿਓਰ ਆ ਕਿ ਇੱਕ ਥਾਂ ਤੇ ਮੈਂ ਆਪਦਾ ਪ੍ਰਿੰਸੀਪਲ ਵੀ ਲੂਜ਼ ਕਰ ਸਕਦਾ ਤੇ ਇੱਕ ਦੂਸਰੇ ਪਾਸੇ ਮੇਰਾ ਰਿਸਕ ਕੋਈ ਨਹੀਂ ਗਾ ਤੇ ਮੈਨੂੰ ਰਿਟਰਨ ਆਲਮੋਸਟ ਓਨੀ ਆਉਂਦੀ ਆ ਸੋ ਇੰਨੀ ਕੁ ਸੇਫ ਜਿਹੜੀ ਇਹ ਪਾਲਿਸੀਜ਼ ਦੇ ਵਿੱਚ ਤੁਹਾਡੀ ਇਨਵੈਸਟਮੈਂਟ ਆ ਜਿੱਥੇ ਅੱਜ ਡਿਕਲੇਅਰ ਕੀਤਾ ਇਕੁਟੇਬਲ ਲਾਈਫ ਨੇ ਵੀ ਜਿਹੜਾ ਉਹਨਾਂ ਦਾ ਡਿਵੀਡੈਂਡ ਰੇਟ ਸੀਗਾ 6.25 ਉਹ 6.40 ਹੋ ਜਾਏਗਾ ਜੀ ਜੁਲਾਈ 1st ਤੋਂ ਤੇ ਆਲ ਅਕਰੋਸ ਦਾ ਬੋਰਡ ਜਿੰਨੇ ਵੀ ਜਿਹੜੇ ਐਗਜ਼ਿਸਟਿੰਗ ਪਾਲਿਸੀ ਓਨਰ ਨੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਲੈਂਦੇ ਨੇ ਉਹ ਸਾਰਿਆਂ ਨੂੰ ਹੀ ਕ੍ਰੈਡਿਟ ਕਰਦੀ ਹੈ ਜੀ ਕੰਪਨੀ ਸੋ ਇਹ ਇੱਕ ਬਹੁਤ ਵਧੀਆ ਇਨਵੈਸਟਮੈਂਟ ਆ ਜੀ ਜੇ ਤੁਸੀਂ ਆਪਦੇ ਮੰਨ ਲਓ ਅੱਜ ਬੱਚਿਆਂ ਨੂੰ ਇੱਕ ਸਰਵੇ ਹੋਇਆ ਜੀ ਵੀ ਜੇ ਅਸੀਂ ਆਉਣ ਵਾਲੀ ਨਸਲ ਨੂੰ ਆਪਦੇ ਫਾਈਨੈਂਸ ਬਾਰੇ ਨਹੀਂ ਦੱਸਦੇ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਵਿਚਾਰਿਆਂ ਨੂੰ ਵੀ ਬਜਟ ਕਿਵੇਂ ਹੁੰਦਾ ਬਜਟ ਕਿਵੇਂ ਬਣਾਉਣਾ ਤੇ ਉਹ ਕਿੰਨੇ ਪੈਸੇ ਆ ਅਸੀਂ ਕਿਵੇਂ ਖਰਚਣੇ ਆ ਨਹੀਂ ਤਾਂ ਫਿਰ ਉਬਰ ਈਟਸ ਤੇ ਹੀ ਆਪਾਂ ਸਾਰੇ ਲਾ ਦਿੰਦੇ ਆ ਜਾਂ ਅਸੀਂ ਸਾਰੇ ਵਕੇਸ਼ਨ ਤੇ ਹੀ ਲਾ ਦਿੰਦੇ ਆ ਜਾਂ ਅਸੀਂ ਕੋਈ ਗੱਡੀ ਇੰਨੀ ਮਹਿੰਗੀ ਲੈ ਲਈ ਵੀ ਉਹਦੀ ਜਿਵੇਂ ਘਰ ਦੀ ਕਿਸ਼ਤ ਆਉਂਦੀ ਆ ਉਵੇਂ ਆਉਂਦੀ ਆ ਤੋ ਇਹ ਇੱਕ ਬਹੁਤ ਵਧੀਆ ਟੂਲ ਆ ਜੀ ਬੱਚਿਆਂ ਨੂੰ ਜਦੋਂ ਖਾਸ ਕਰਕੇ ਤੁਹਾਡੇ ਚਾਇਲਡ ਟੈਕਸ ਬੈਨੀਫਿਟਸ ਆਉਂਦੇ ਨੇ ਜਿੱਥੇ ਤੁਸੀਂ ਉਹਨਾਂ ਦੀ ਐਜੂਕੇਸ਼ਨ ਵਾਸਤੇ RESP ਦੇ ਵਿੱਚ ਪੈਸਾ ਪਾਉਂਦੇ ਆ ਗਵਰਨਮੈਂਟ ਤੁਹਾਨੂੰ 20% ਮੈਚ ਕਰਕੇ ਦਿੰਦੀ ਆ ਪਲੱਸ ਮਾਰਕੀਟ ਗਰੋਥ ਆਉਂਦੀ ਆ ਉਵੇਂ ਇੱਕ ਇਹੋ ਜਿਹੇ ਤੁਸੀਂ ਪਲਾਨ ਉਹਨਾਂ ਨੂੰ ਖੋਲ ਕੇ ਦੇ ਦਿੰਦੇ ਆ ਜਿਹਦੇ ਚ ਕੀ ਪੇਮੈਂਟ ਸਿਰਫ 20 ਸਾਲ ਦੀ ਹੁੰਦੀ ਆ ਤੇ ਆਉਣ ਵਾਲੇ ਸਮੇਂ ਜਦੋਂ ਕੰਮ ਕਰਨ ਲੱਗ ਗਏ ਤੁਸੀਂ ਉਹਨਾਂ ਤੇ ਵੀ ਉਹਨੂੰ ਐਕਚੁਅਲੀ ਟ੍ਰਾਂਜੈਕਸ਼ਨ ਕਰ ਸਕਦੇ ਆ ਜਾਂ ਉਹਨਾਂ ਨੂੰ ਜਦੋਂ 20 ਸਾਲ ਦੇ ਬੱਚੇ ਹੋ ਗਏ ਤੇ ਉਹਨਾਂ ਨੂੰ ਇੱਕ ਗਿਫਟ ਕਹਿ ਸਕਦੇ ਵੀ ਆਹ ਬੱਚਾ ਬੱਚੀ ਮੇਰੇ ਆ ਵੀ ਆਰ ਗੋਨਾ ਗਿਵ ਯੂ ਦਿਸ ਗਿਫਟ ਐਂਡ ਆਲ ਯੂ ਸੀ ਇਜ਼ ਯੂ ਆਰ ਨਾਟ ਪੇਇੰਗ ਐਨੀਥਿੰਗ ਐਂਡ ਵੀ ਹੈਵ ਗਿਫਟਡ ਯੂ ਦਿਸ ਵੰਡਰਫੁਲ ਥਿੰਗ ਆਲ ਯੂ ਸੀ ਇਜ਼ ਇਨ ਫਿਊਚਰ ਜਿਹੜੀ ਇਹਦੀ ਵੈਲਿਊ ਆ ਉਹ ਵਧੀ ਜਾਣੀ ਆ ਤੁਹਾਡੀ ਕੈਸ਼ ਵੈਲਿਊ ਵੀ ਵਧੀ ਜਾਣੀ ਆ ਤੁਹਾਡੀ ਇੰਸ਼ੋਰੈਂਸ ਵੀ ਵਧੀ ਜਾਣੀ ਆ ਜਿਹੜੇ ਕਿ ਅਸੀਂ ਅਨਪ੍ਰੈਜ਼ੀਡੈਂਟਡ ਟਾਈਮ ਦੇ ਵਿੱਚ ਪਾਸ ਦੇ ਵਿੱਚ ਦੇਖਿਆ ਕਿ ਇਨਫਲੇਸ਼ਨ ਸਾਡਾ ਜਿਹੜਾ ਵੈਲਿਊ ਆ ਸਾਡੀ ਪੈਸੇ ਦੀ ਕਿੰਨਾ ਈਟ ਅਪ ਕਰ ਜਾਂਦੀ ਆ। ਸੋ ਇਹ ਇੱਕ ਐਸਾ ਟੂਲ ਆ ਵੀ ਸਮੇਂ ਦੇ ਨਾਲ ਨਾਲ ਜਿਹੜੀ ਚੀਜ਼ ਤੁਹਾਡੀ ਵਧੀ ਜਾਣੀ ਆ ਤੁਹਾਡੀ ਇਨਫਲੇਸ਼ਨ ਨੂੰ ਵੀ ਜਿਹੜਾ ਹੈਗਾ ਉਹਦਾ ਸੋਲਿਊਸ਼ਨ ਲੱਭ ਕੇ ਦਿੰਦੀ ਆ। ਸੋ ਕੋਈ ਵੀ ਜਾਣਕਾਰੀ ਤੁਸੀਂ ਇੰਸ਼ੋਰੈਂਸ ਦੇ ਬਾਰੇ ਤੁਸੀਂ ਲੈਣੀ ਆ, ਤੁਸੀਂ ਬਜਟਿੰਗ ਕਰਨੀ ਆ, ਤੁਸੀਂ ਤੁਹਾਡਾ ਟੈਕਸ ਸੇਵ ਕਰਨਾ, ਤੁਸੀਂ ਯੰਗਸਟਰਸ ਹੋ ਯੂਨੀਵਰਸਿਟੀ ਤੋਂ ਬਾਹਰ ਆ ਰਹੇ ਆ ਸੋਚ ਰਹੇ ਹਾਂ ਵੀ ਅਸੀਂ ਘਰ ਨਹੀਂ ਲਿਆ ਹਜੇ, ਉਹ ਤੁਸੀਂ ਡਾਊਨ ਪੇਮੈਂਟ ਵਾਸਤੇ ਕਿਵੇਂ ਸੇਵ ਕਰ ਸਕਦੇ ਹੋ, ਤੇ ਇਹ ਸਾਰੀ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਚੀਜ਼ ਆ ਜਾਂਦੀ ਆ ਜੀ। ਉਹਦੇ ਲਈ ਤੁਹਾਨੂੰ ਇੱਕ ਐਡਵਾਈਜ਼ਰ ਦੀ ਲੋੜ ਆ, ਟਰਸਟਡ ਐਡਵਾਈਜ਼ਰ ਆਪਦਾ ਲੱਭੋ, ਉਹਨਾਂ ਦੇ ਨਾਲ ਬਹਿ ਕੇ ਗੱਲਬਾਤ ਕਰੋ ਵੀ ਕੀ ਮਾਰਕੀਟ ਚੱਲ ਰਿਹਾ, ਕਿਵੇਂ ਛੋਟੀਆਂ ਛੋਟੀਆਂ ਬੱਚਤਾਂ ਕਰਕੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਦਾ ਜਿਹੜਾ ਫਾਈਨੈਂਸ਼ੀਅਲ ਭਵਿੱਖ ਆ ਉਹ ਸੇਵ ਕਰ ਸਕਦੇ ਹਾਂ। ਤੇ ਪਲੱਸ ਤੁਸੀਂ ਨਾਲ ਦੀ ਨਾਲ ਮੇਕ ਸ਼ੋਰ ਕਰੋ ਇੰਸ਼ੋਰੈਂਸ ਜ਼ਰੂਰ ਲਓ। ਇਹੋ ਜਿਹੇ ਸਮੇਂ 'ਚ ਤੁਹਾਡੇ ਕੋਈ ਸੱਟ ਫੇਟ ਵੱਧ ਜਾਂਦੀ ਆ, ਸਿੱਕ ਹੋ ਜਾਂਦੇ ਆ, ਕਿਸ਼ਤਾਂ ਬਹੁਤ ਵੱਧ ਚੁੱਕੀਆਂ। ਇੱਕ ਫਿਗਰ ਮੈਂ ਦਿੰਦਾ ਬਰਾੜ ਸਾਹਿਬ, 99 ਦੇ ਵਿੱਚ ਮੈਂ ਇਸ ਮੁਲਕ ਦੇ ਵਿੱਚ ਆਇਆ ਸੀ, 25 ਸਾਲ ਹੋ ਗਏ ਆ, 24 ਸਾਲ ਬਿਜ਼ਨਸ ਦੇ ਵਿੱਚ ਹੋ ਗਏ ਆ, ਤਾਂ ਉਸ ਵੇਲੇ ਸਾਡੇ ਜਿਹੜੇ ਕੈਨੇਡੀਅਨ ਸੀਗੇ ਮੋਰਗੇਜ ਦਾ ਡੈਟ ਸੀ 1 ਟ੍ਰਿਲੀਅਨ, ਅੱਜ 3 ਟ੍ਰਿਲੀਅਨ ਹੋਣ ਵਾਲਾ ਜੀ। ਸੋ ਐਵਰੀ ਡੈਕੇਡ ਤੁਸੀਂ $1 ਖਰਬ ਜਿਹੜਾ ਉਹ ਕਰਜ਼ੇ ਦਾ ਚੜਾ ਲੈਂਦੇ ਆ। ਸੋ ਮੇਕ ਸ਼ੋਰ ਕਰੋ ਵੀ ਨਾਲ ਨਾਲ ਪ੍ਰੋਟੈਕਸ਼ਨ ਆ ਜਿਹੜੀ ਤੁਹਾਡੀ ਲਾਈਫ ਇੰਸ਼ੋਰੈਂਸ ਆ, ਡਿਸਬਿਲਿਟੀ ਕ੍ਰਿਟੀਕਲ ਇਲਨੈਸ ਨਹੀਂ ਜਾਣੀਏ, ਕੋਈ ਐਸੀ ਗੱਲਬਾਤ ਹੋ ਜਾਵੇ ਪਰਿਵਾਰ ਦੇ ਵਿੱਚ ਤੁਸੀਂ ਕੰਮ ਨਹੀਂ ਕਰ ਸਕਦੇ ਤਾਂ ਤੁਹਾਡਾ ਜਿਹੜਾ ਪੇ ਚੈੱਕ ਆ ਉਹ ਸੇਫ ਹੋਵੇ। ਕੋਈ ਵੀ ਇੰਸ਼ੋਰੈਂਸ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲਬਾਤ ਕਰਨੀ ਆ, ਪਲੀਜ਼ ਫੀਲ ਫਰੀ ਟੂ ਗਿਵ ਮੀ ਅ ਕਾਲ ਐਂਡ ਆਈਲ ਬੀ ਮੋਰ ਦੈਨ ਹੈਪੀ ਟੂ ਅਸਿਸਟ ਯੂ ਵਿਦ ਅ ਹੋਨੈਸਟ ਓਪੀਨੀਅਨ ਤੇ ਜਿਹੜਾ ਹੈਗਾ ਅਪ ਟੂ ਡੇਟ ਨੌਲੇਜ ਦੇ ਨਾਲ ਮੇਰੀ ਜਿੰਨੀ ਹੈਗੀ ਆ। ਸੋ ਮਾਈ ਨੰਬਰ ਇਜ 416-917-1456, 416-917-1456 ਤੇ ਮੇਰੇ ਨਾਲ ਕੰਟੈਕਟ ਕੀਤਾ ਜਾ ਸਕਦਾ ਰਾਜਪਾਲ ਬਰਾੜ ਦੇ ਨਾਲ। ਬਹੁਤ ਬਹੁਤ ਧੰਨਵਾਦ
ਬਰਾੜ ਸਾਹਿਬ, ਬਹੁਤ ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਹਾਂਜੀ, ਆਪਣੇ ਕਮਰਸ਼ੀਅਲ ਆਪਾਂ ਕਾਫੀ ਪਿੱਛੇ ਆ, ਕੀ ਕਹਿਣਾ ਚਾਹੁੰਦੇ ਹੋ ਕਾਲੀ ਦੇ ਵਿੱਚ?
ਹਾਂਜੀ, ਮੈਂ ਤੁਹਾਨੂੰ ਕਹਿਣਾ ਚਾਹੁੰਦਾ ਜੀ, ਅੱਜ ਟੌਪਿਕ ਬਹੁਤ ਅੱਛਾ ਹੈ ਤੇ ਰੱਬ ਨੂੰ ਜੇ ਬੰਦਾ ਕਿਸ ਤਰ੍ਹਾਂ ਮੰਨਣਾ ਉਹਦਾ ਹੈ ਕਿ ਹੈ ਕਿ ਨਹੀਂ ਹੈ। ਹਰ ਜਿਹੜੀ ਫੀਲਡ ਹੈ ਉਹਦਾ ਕੋਈ ਨਾ ਕੋਈ ਸਪੈਸ਼ਲਿਸਟ ਹੁੰਦਾ, ਜਿਸ ਤਰ੍ਹਾਂ ਫਿਜ਼ਿਕਸ ਦੇ ਸਪੈਸ਼ਲਿਸਟ ਨੇ, ਕੈਮਿਸਟਰੀ ਦੇ ਨੇ, ਮੈਥ ਦੇ ਨੇ, ਬਾਇਓਲੋਜੀ ਦੇ ਨੇ, ਮੈਡੀਸਨ ਦੇ ਨੇ, ਇਸ ਤਰ੍ਹਾਂ ਧਰਮ ਦੇ ਵੀ ਸਪੈਸ਼ਲਿਸਟ ਨੇ। ਤੇ ਜੇ ਅਸੀਂ ਉਹਨਾਂ ਨੂੰ, ਗੁਰੂਆਂ ਨੂੰ, ਪੀਰਾਂ ਨੂੰ, ਪੈਗੰਬਰਾਂ ਨੂੰ ਦੇਖੀਏ ਕਿ ਕਿਹੜੇ ਕਿਹੜੇ ਮੁਲਕ ਚ ਆਏ ਨੇ, ਕੀ ਉਹਨਾਂ ਨੇ ਕਿਹਾ ਤੇ ਉਹਨਾਂ ਦੀ ਕੀ ਤਾਲੀਮ ਹੈ, ਕਿਸ ਤਰ੍ਹਾਂ ਰੱਬ ਨੂੰ ਪਾਣਾ ਹੈ, ਫਿਰ ਅਸੀਂ ਉੱਥੇ ਪਹੁੰਚ ਸਕਦੇ ਹਾਂ। ਤੇ ਜੇ ਅਸੀਂ ਆਪਣੇ ਆਪ ਦੀ ਕਹੀਏ ਕਿ ਨਹੀਂ ਜੀ ਸਾਨੂੰ ਪਤਾ, ਸਾਨੂੰ ਦਿਸਦਾ ਨਹੀਂ, ਸਾਨੂੰ ਆਇਆ ਨਹੀਂ ਹੈ, ਸਾਨੂੰ ਕਿਹੜੀ ਚੀਜ਼ ਜਿਹੜੀ ਨਹੀਂ ਦਿਸਦੀ ਅਸੀਂ ਉਹਨੂੰ ਮੰਨਿਆ, ਹੁਣ ਦੱਸੋ ਹਵਾ ਕੋਈ ਦਿਸਦੀ ਹੈ, ਇਸ ਕੋਈ ਦਿਸਦਾ ਹੈ, ਖੁਸ਼ਬੂ ਕੋਈ ਦਿਸਦੀ ਹੈ, ਪਰ ਅਸੀਂ ਮੰਨਿਆ ਕਿ ਹੈ ਵੇ। ਇਹ ਚੀਜ਼ਾਂ ਨੇ ਜਿਹੜੀ ਅਸੀਂ ਮਹਿਸੂਸ ਕਰਨੇ ਆ, ਪਰ ਮਹਿਸੂਸ ਕਰਨ ਵਾਸਤੇ ਇੱਕ ਜਿਹੜਾ ਸਪਿਰਚੁਅਲਿਟੀ ਹੈ ਉਹ ਵੀ ਹੋਣੀ ਚਾਹੀਦੀ ਹੈ। ਜੇ ਉਹ ਸਪਿਰਚੁਅਲਿਟੀ ਨਹੀਂ ਹੈ ਤੇ ਤੁਸੀਂ ਉਹਨੂੰ ਕਿਸ ਤਰ੍ਹਾਂ ਮਹਿਸੂਸ ਕਰ ਸਕੋਗੇ? ਹੁਣ ਕਿਸੇ ਦੀ ਜੀਭ ਤੇ ਜੇ ਛਾਲੇ ਨਿਕਲ ਆਉਣ ਤੇ ਉਹਨੂੰ ਟੇਸਟ ਹੀ ਨਹੀਂ ਮਹਿਸੂਸ ਹੋਣ ਲੱਗ ਗਈ। ਇਹ ਚੀਜ਼ਾਂ ਨੇ ਜਿਹੜੀਆਂ ਲੌਜੀਕਲੀ ਦੇਖਣੀ ਚਾਹੀਦੀਆਂ ਨੇ। ਇੰਨੇ ਧਰਮ ਨੇ, ਇੰਨੇ ਲੋਕੀ ਮੰਨਦੇ ਨੇ, ਉਹ ਇੰਨੇ ਪੈਗੰਬਰ ਪੀਰ ਅਵਤਾਰ ਆਏ, ਉਹ ਕਿਸ ਵਾਸਤੇ ਆਏ?
ਧੰਨਵਾਦ ਜੀ, ਧੰਨਵਾਦ ਤੁਹਾਡੇ ਵਿਊਜ਼ ਦੇ ਲਈ, ਮਿਹਰਬਾਨੀ ਬਹੁਤ ਬਹੁਤ। ਆਪੋ ਆਪਣੇ ਵਿਊਜ਼ ਨੇ ਜੀ, ਸਾਰਿਆਂ ਨੂੰ ਆਪੋ ਆਪਣੇ ਵਿਊਜ਼ ਦੇਣ ਦੀ ਆਜ਼ਾਦੀ ਹੈਗੀ ਆ। ਵੈਸੇ ਜਿੰਨੀਆਂ ਕੁ ਜਿਵੇਂ ਖੁਸ਼ਬੂ ਹੈਗੀ ਆ, ਹਵਾ ਹੈਗੀ ਆ, ਇਹਨਾਂ ਨੂੰ ਤਾਂ ਤੁਸੀਂ ਗੱਲ ਕਰੋ ਜੀ, ਇਹਨਾਂ ਦੇ ਮੋਲੀਕਿਊਲ ਦੀ ਫੋਟੋ ਤੁਹਾਨੂੰ ਕੱਢ ਕੇ ਦਿਖਾ ਦਿੰਦੇ ਹਾਂ ਆਪਾਂ, ਇਹਨਾਂ ਦੇ ਆਈਟਮ ਕਿਹੋ ਜਿਹੇ ਨੇ, ਕਿਵੇਂ ਕਿਵੇਂ ਕੰਬੀਨੇਸ਼ਨ ਬਣੇ ਹੋਏ ਨੇ, ਸਭ ਕੁਛ ਹੈਗਾ ਜੀ, ਸਾਰਾ ਕੁਛ ਦੇਖ ਲਈਦਾ। ਖੈਰ, ਉਹ ਮੈਂ ਤੁਹਾਨੂੰ ਚੁਟਕਲਾ ਹੀ ਸੁਣਾਉਣਾ, ਉਹ ਨਾ ਅਸ਼ਲੀਲ ਨਹੀਂ ਹੈ ਚੁਟਕਲਾ, ਦੇਖੋ ਮੈਂ, ਤੁਸੀਂ ਐਵੇਂ ਨਾ ਗਲਤ ਅੰਦਾਜ਼ਾ ਨਾ ਲਾ ਲਿਓ। ਇੱਕ ਨਾ ਉਹ ਵੈਦ ਹੁੰਦਾ ਨਾ, ਜਿਵੇਂ ਲਿਖਿਆ ਹੁੰਦਾ ਵੀ ਇਹ ਗੋਡਿਆਂ ਦੇ ਦਰਦ ਦਾ ਵੀ ਸਪੈਸ਼ਲਿਸਟ ਆ, ਗਿੱਟਿਆਂ ਦੇ ਵੀ ਦਰਦ ਦਾ ਵੀ ਸਪੈਸ਼ਲਿਸਟ ਆ, ਹੈਂਜੀ, ਇਹ ਸਿਰ ਦੁਖਦੇ ਦਾ ਵੀ ਇਲਾਜ ਕਰ ਲੈਂਦਾ, ਇਹ ਆਹ ਕਰ ਲੈਂਦਾ, ਇੱਕ ਆਹ ਕਰ ਲੈਂਦਾ। ਇੱਕ ਬੰਦੇ ਨੇ ਕੀ ਕੀਤਾ, ਡਾਕਟਰ ਦਾ ਫੱਟਾ ਲਾ ਲਿਆ, ਜਿਵੇਂ ਰੱਬ ਦਾ ਫੱਟਾ ਲਾਇਆ ਹੁੰਦਾ ਨਾ ਲੋਕਾਂ ਨੇ ਵੀ ਧਾਰਮਿਕ ਸਥਾਨਾਂ ਦੇ ਉੱਤੇ, ਇਹ 96 ਕਰੋੜੀ ਆ ਜੀ, ਫਲਾਨਾ ਜੀ, ਚਲੋ ਉਹ ਵੀ ਗੱਲਾਂ ਛੱਡੋ, ਤੇ ਆ ਜੀ ਦਿਮਾਗ ਦਾ ਸਪੈਸ਼ਲਿਸਟ, ਫਲਾਨੇ ਦਾ ਸਪੈਸ਼ਲਿਸਟ, ਥੱਲੇ ਉਹਨੇ ਨਾਲ ਲਿਖਤਾ ਵੀ 20 ਸਾਲਾਂ ਤਜਰਬੇਕਾਰ, ਲਿਖਿਆ ਹੁੰਦਾ ਨਾ ਪੰਜਾਬ ਦੇ ਵਿੱਚ ਤਾਂ ਲਿਖਿਆ ਹੁੰਦਾ ਵੈਦ ਦੇ, ਵੈਦ ਜਿਹੜੇ ਹੁੰਦੇ ਆਹ ਆਹ ਵੀ 25 ਸਾਲਾਂ ਤੇ ਖਾਨਦਾਨੀ ਤਜਰਬੇਕਾਰ, ਥੱਲੇ ਲਿਖਿਆ ਹੁੰਦਾ 20 ਸਾਲਾਂ ਤਜਰਬੇਕਾਰ। ਤੇ ਉਹ ਬੰਦਾ ਸੀਗਾ, ਉਹਨੂੰ ਪਤਾ ਸੀ ਵੀ ਇਹਦੇ ਕੋਲ ਡਿਗਰੀ ਡੁਗਰੀ ਤਾਂ ਹੈ ਨਹੀਂ, ਐਵੇਂ ਤਜਰਬਾ ਲਿਖਿਆ ਹੋਇਆ, ਜਿਹਨੇ 25 ਸਾਲਾਂ ਤਜਰਬੇਕਾਰ ਲਿਖਿਆ ਸੀ ਨਾ, ਉਹਨੇ 25 ਤੇ ਲਾਤੀ ਚੇਪੀ, ਤੇ ਉਹ ਕੋਈ ਪੜ੍ਹਨ ਵਾਲਾ ਪੜ੍ਹੀ ਜਾਵੇ ਵੀ ਇਹ ਗੋਡਿਆਂ ਦਾ ਸਪੈਸ਼ਲਿਸਟ, ਗਿੱਟਿਆਂ ਦਾ ਸਪੈਸ਼ਲਿਸਟ, ਤੇ ਉਹ 25 ਤੇ ਚੇਪੀ ਲਾ ਲਈ, 25 साल तजर्बेकार हुण तुसीं अंदाजा ला लो भी 25 ते लाई होवे चेपी ते की बन गया पंजाबी दे विच हना ये जेड़े बहुते रब दे एजेंट ने ना उन्हां दा इहो जिहा तजर्बा ही हैगा उन्हां दा असली तजर्बा कोई नहीं हैगा जेड़े अजकल सानू दिस रहे ने जेड़े दावा करदे ने भी हां जी असीं रब देखिया असीं रब महसूस कीता साडा दसवां द्वार खुल्लिया दूजी गल ते जे सच्ची भाई इहो जिहा हैगा रब नाल दा रब पक्षपात नहीं करदा फिर उहो उन्हां दा दसवां द्वार क्यों खोलदा दूजा दा क्यों नहीं खोलदागा चलो अपना समा थोड़ा ते एक कॉलर होर ने साडे नाल उहनां दी गल सुण लैने हां जी निघा स्वागत तुहाडा
अच्छा मेहरबानी ब्राण साहब लोगों का दसवां द्वार ही खुलिया मेरा तो बीवा भी खुल गया बहुत पिछे ने मेरे तो
क्या बात है
ते दूजी गल जो हवा चलती है ना भावे दिसदी नहीं पत्ते हिलदे ने होर चीजा वास्तां हिलदियां ने सानू महसूस हुंदी आ जो सुगंध आंदी है दुर्गंध आंदी है खुशबू आंदी है उदो भी साडा नक महसूस करदा जो रब इन्हां नू की महसूस करदा फिर उहदा कोई दसण तुसीं की महसूस हुंदा इन्हां नू सब झूठ है जिन्हिया ने कहा असि रब देखिया जा देखिया सब गप्पी ने गप्पा ने सारिया ग्रंथा झूठ
है वैसे किसी ने कहा नहीं है रब देखिया है नहीं गा है नहीं किते नहीं किया गा ए वखरी गल उन्होंने तो कहा सारिया ने बई बंदिया तू बंदा बन जा बस इनी की गल कही मेहरबानी समा घट अपने को लो छोटी जी ब्रेक लै लिये
ਆਪਾਂ ਘਰ ਤਾਂ ਲੈ ਲਿਆ ਹੁਣ ਮੋਰਗੇਜ ਬਾਰੇ ਵੀ ਸੋਚੀਏ ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ ਫਸਟ ਮੋਰਗੇਜ ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ ਉਸ ਵਿੱਚ ਵੀ ਹੈਲਪ ਕਰਦੇ ਨੇ ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ
ਤਾਂ ਫੇਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ
416-732-2611 416-732-2611 ਨਾਮ ਯਾਦ ਰੱਖੀ ਜਸ ਭੁੱਲਰ
Mama's Pizza 1957 ਤੋਂ ਟੋਰਾਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ ਅਸੀਂ ਅੱਜ ਵੀ ਫਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇਨਸਪਾਇਰਡ ਬਾਈ ਇਟਲੀ ਵੀ ਆਰ ਨਾਓ ਸਰਵਿੰਗ ਇਨ ਬ੍ਰਾਂਟਨ ਐਂਡ ਮਿਸਿਸਾਗਾ ਓਪਨਿੰਗ ਵਾਕ ਇਨ ਸਪੈਸ਼ਲ ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਡਿਪ ਫਾਰ ਜਸਟ $28.95
ਆਰਡਰ ਆਨਲਾਈਨ ਐਟ mamaspizza.com
ਇਮੀਗ੍ਰੇਸ਼ਨ ਦੀ ਕੋਈ ਵੀ ਜ਼ਰੂਰਤ ਹੈ ਮਨਵਿੰਦਰ ਖੋਸਾ ਵੰਡਰਵਰਲਡ ਇਮੀਗ੍ਰੇਸ਼ਨ ਨੂੰ ਕਾਲ ਕਰ ਲਿਓ 647-646-3000 ਰੀਅਲ ਸਟੇਟ ਦੀ ਕਲੋਜ਼ਿੰਗ ਆ ਗਈ ਅਮਨਦੀਪ ਕਪਲਾ ਆਸਰਾ ਲਾਇਰਸ ਵਾਲੇ 905-456-2020 ਮੈਨੂੰ ਦੋ ਟੈਕਸਟ ਆ ਗਏ ਕਹਿੰਦੇ ਜੀ ਜਿਹੜਾ ਤੁਸੀਂ ਕਿਹਾ 25 ਤੇ ਲਾ ਸੀ ਛੇਪੀ 25 ਸਾਲਾਂ ਤਜਰਬੇਕਾਰ ਉਹ ਕਹਿਣਾ ਕੀ ਚਾਹੁੰਦੇ ਸੀ ਮੈਂ ਜੀ ਕਹਿਣਾ ਚਾਹੁੰਦਾ ਸੀ ਪੰਜਾਬੀ ਦੇ ਵਿੱਚ ਮੈਂ ਅਗੇਨ ਕਹਿੰਦਾ ਇਹ ਅਸ਼ਲੀਲ ਨਹੀਂ ਹੈ ਜਦੋਂ 25 ਤੇ ਚੇਪੀ ਲਾ ਦੋਗੇ ਨਾ 25 ਸਾਲਾਂ ਤਜਰਬੇਕਾਰ ਉਹ ਬਣ ਜੂਗਾ ਸਾਲਾ ਤਜਰਬੇਕਾਰ ਹੁਣ ਤੁਸੀਂ ਆਪੇ ਅੰਦਾਜ਼ਾ ਲਾ ਲਿਓ ਠੀਕ ਹੈ ਕਹਿੰਦੇ ਲਓ ਜੀ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਕਰਕੇ ਜਿਹੜੇ ਸਾਧਾ ਸੁਧਾ ਨੇ ਫੱਟੇ ਲਾਏ ਹੁੰਦੇ ਆ ਨਾ ਇਹ ਵੀ ਮੈਂ ਦਰਸ਼ਨ ਕਰ ਲਿਆ ਉਹ ਇਹੋ ਜਿਹੇ ਤਜਰਬੇਕਾਰ ਹੁੰਦੇ ਆ ਮਿਹਰਬਾਨੀ ਬਹੁਤ ਬਹੁਤ ਧੰਨਵਾਦ
The views expressed on the preceding program may not necessarily be those of the owner or management of WTOR radio station.
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com ਲੋਕਲ ਨੰਬਰ 6478724900
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕੋਜ਼ ਵੀ ਕੇਅਰ
ਬ੍ਰੈਂਪਟਨ ਦੇ ਵਿਚ ਲਿਥੀਅਮ ਆਇਨ ਬੈਟਰੀ ਦੇ ਬਲਾਸਟ ਨਾਲ ਅੱਗ ਲੱਗਣਾ ਇਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ ਲਿਥੀਅਮ ਆਇਨ ਬੈਟਰੀ ਉਦੋਂ ਤੱਕ ਹੀ ਸੇਫ ਹੈ ਜਦੋਂ ਤੱਕ ਇਹਨਾਂ ਦਾ ਇਸਤੇਮਾਲ ਸਹੀ ਤਰੀਕੇ ਨਾਲ ਕੀਤਾ ਜਾਵੇ ਪਰ ਜਦੋਂ ਇਸ ਦਾ ਇਸਤੇਮਾਲ ਗਲਤ ਹੋ ਜੇ ਤਾਂ ਇਹ ਬਲਾਸਟ ਕਰ ਸਕਦੀਆਂ ਤੇ ਅੱਗ ਲੱਗਣ ਦਾ ਕਾਰਨ ਬਣ ਸਕਦਾ ਜੋ ਕਿ ਕਈ ਵਾਰ ਕਾਬੂ ਚੋਂ ਬਾਹਰ ਹੋ ਜਾਂਦੀ ਹੈ ਤਾਂ ਵਧੇਰੇ ਜਾਣਕਾਰੀ ਅਤੇ ਬੈਟਰੀਆਂ ਦੀ ਵਰਤੋਂ ਕਰਦੇ ਸਮੇਂ ਹੋਰ ਸੁਰੱਖਿਅਤ ਸੁਝਾਅ ਲਈ ਅੱਜ ਹੀ ਵਿਜ਼ਿਟ ਕਰੋ brampton.ca/battery safety
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ$1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
चांदनी बैंक्वेट हॉल,
इंटेलिजेंट चॉइस लोकेशन।